ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉਂ ਤੇਰਾ ਹੁਕਮ ਤੇ ਹੋਗਣਾ ਜਿਹਨੇ ਰੱਖੇ ਆਪ ਚੰਗਾਏ ਖੜੋਗਣਾ, ਜਪ ਜਪ ਤੁਧ ਨਿਰੰਕਾਰ ਭਰਮ ਪਖੋਗਣਾ, ਨਾਮ ਤੇਰੇ ਕਾ ਰੰਗ ਦੁਰਮਤ ਧੋਗਣਾ, ਜੋ ਤੇਰੇ ਨਾਇਰ ਤਿਸ ਜੋਨਾ ਜੋਗਣਾ, ਤਰਵਾਹਰ ਇੱਕੋ ਨੈ ਅਲੋਗਣਾ, ਜਿੰਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਗ। ਜਿੰਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਗਣਾ, ਨੋ ਨਾਨਕ ਬਖਸ਼ੀਸ਼ ਮਨ ਮਾਹੇ ਪਰੋਗਣਾ। ਜਿਉਂ ਬੁਲਾਵੇ ਤਿਉਂ ਬੋਲਾਂ ਸਾਨੂੰ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਿਗੁਰੂ ਸੱਚੇ ਪਾਤਸ਼ਾਹ ਦੀ ਸਾਜੀ ਨਵਾਂ ਜੀ ਸਾਧ ਸੰਗਤ, ਵਾਹਿਗੁਰੂ ਰੂਪ ਸਾਧ ਸੰਗਤ ਜੀਓ, ਗੁਰੂ ਕਾ ਹੁਕਮ, ਗੁਰਸਿੱਖ ਸਖੀਆਂ ਦੇ ਵਿਚਾਰ, ਜਗਤ ਗੁਰੂ ਦੀ ਬਖਸ਼ਿਸ਼ ਹੈ, ਜਿਸ ਨੂੰ ਬਖਸ਼ਣੇ ਮੇਰੇ ਪਿਆਰੇ ਸੁੰਦਰ ਸੇਵਾ ਦਾ। ਸੰਸਾਰ ਦੀ ਮਰਜ਼ਾਦਾ ਸੰਸਿਆ ਤਰਵਿਰਤੀਆਂ ਨੂੰ ਇਕੱਠੀਆਂ ਕਰੀਏ ਤਾਂ ਸੰਸਾਰ ਸ਼ਬਦ ਬਣ ਜਾਂਦਾ ਹੈ। ਜੇ ਬ੍ਰਹਮ ਗਿਆਨੀਆਂ ਦੀ ਆਵਾਜ਼ ਜਿਸ ਦਰਬਾਰ 'ਚੋਂ ਸੁਣਦੇ ਹਾਂ, ਉਹ ਕਹਿੰਦੇ ਕੋਈ ਬੁਰਾ ਨਹੀਂ, ਇਹ ਆਪਣੀ ਅਵਸਥਾ ਦੇ ਮੁਤਾਬਕ ਹੀ ਅਰਥ ਹਨ। ਸਾਰ ਮਹਾਨ ਤਪਿਸ਼ ਦਾ ਸਮਾਂ ਪ੍ਰਤੀਤ ਹੁੰਦਾ ਹੈ ਸਾਡੀ ਆਪਣੀ ਸਰਦਾ ਦੀ ਕਮੀ ਕਰਕੇ। ਮੌਸਮ ਆਪਣਾ ਸਵਾਦ ਖਾਲਦੀ ਹੈ, ਜੋ ਕੁਛ ਅਕਾਲ ਪੁਰਖ ਨੇ ਬਣਾਇਆ ਉਹ ਸਭ ਕੁਛ ਸਮੇਂ ਦੀ ਸਹੂਲਤ ਵਾਸਤੇ ਅੱਛਾ ਹੀ ਅੱਛਾ ਹੈ। ਉਹਦੇ ਕੋਲੋਂ ਬਰਦਾਰਿਸ਼ ਸ਼ਕਤੀ ਜਿਹੜੀ ਹੈ ਉਸ ਸਮੇਂ ਨੂੰ ਜਰ ਲੈਣ ਦੀ, ਉਸ ਸਮੇਂ ਨੂੰ ਸੋਹਣਾ ਸਰੂਪ ਸਮਝਣ ਦੀ, ਇਹ ਗੁਰਦੇਵ ਦੇ ਚਰਨਾਂ 'ਚੋਂ ਨਿਕਲਦੀ ਹੈ। ਹੋਰ ਸਾਰੇ ਜੱਗ ਦੇ ਵਿੱਚ ਜਗਤ ਦਾ ਸ਼ਬਦ ਜਿਹੜਾ ਬਣਦਾ ਹੈ ਇਨਕਲਾਬ ਤੋਂ, ਤਬਾਦਲੇ ਤੋਂ। ਅੱਡੋ ਅੱਡੀ ਗਿਣੀਏ ਤਾਂ ਅੰਗ ਹਨ, ਇੰਦਰੇ ਹਨ, ਸਮੁੱਚੀ ਦੇਹ ਹੈ, ਕਾਇਆ ਹੈ, ਇਕੱਠੀ ਕਰ ਲਈਏ ਤਾਂ ਜਗਤ ਬਣਦਾ ਹੈ। ਇਸਦੇ ਨੂੰ ਆਪਣੀ ਆਪਣੀ ਵਸਤਾਂ ਦੇ ਮੁਤਾਬਕ ਜਾਂ ਇਲਾਕਿਆਂ ਦੇ ਮੁਤਾਬਕ ਜਾਂ ਜਿਹੋ ਜਿਹੀ ਸੰਗਤ ਮਿਲੀ ਹੈ ਉਸ ਨਾਲ ਕਈ ਸ਼ਬਦਾਂ ਨਾਲ ਬਣਾ ਲੈਂਦੇ ਹਨ। ਰਚਨਾ ਦੂਜੀ ਕਿਵੇਂ ਨਹੀਂ ਭਾਸਦੀ, ਸਾਰੇ ਇੱਕੇ ਅਕਾਲ ਦੇ ਜੀਵ ਹਾਂ, ਇੱਕੇ ਹੀ ਆਕਾਸ਼ 'ਚੋਂ ਸਾਰਿਆਂ ਨੂੰ ਸਾਹ ਆਉਂਦਾ। ਈਸ਼ਰ ਸ੍ਰਿਸ਼ਟੀ ਜਿਹੜੀ ਹੈ ਉਹਦੇ ਵਿੱਚ ਕੋਈ ਦੁਬਧਾ ਨਹੀਂ। ਪੈਰ ਦੇ ਗੁੱਠੇ ਤੋਂ ਸਿਰ ਦੀ ਚੋਟੀ ਤੱਕ ਈਸ਼ਰ ਦ੍ਰਿਸ਼ਟੀ ਹੈ, ਈਸ਼ਰ ਸ੍ਰਿਸ਼ਟੀ ਹੈ। ਇਹਦੇ ਵਿੱਚ ਕਿਸੇ ਸ਼ਬਦ ਨਹੀਂ ਹੈ, ਨਾ ਰਾਜੇ 'ਚ, ਨਾ ਗਰੀਬ 'ਚ, ਨਾ ਇਹਦੇ ਵਿੱਚ ਗਰੀਬ ਅਮੀਰ ਕਿਤੇ ਕਿਸੇ ਅੰਗ ਦੇ ਉੱਤੇ ਲਿਖਿਆ ਹੋਇਆ। ਦੂਸਰੀ ਹੈ ਮਨੋਮੈ ਸ੍ਰਿਸ਼ਟੀ, ਵਿਦਵਾਨਾਂ ਦੀ ਸਭਾ 'ਚ ਜਾ ਕੇ ਉਹਦੇ 'ਚ ਬੜੇ ਪੈ ਗਏ, ਉਹ ਗਿਣੇ ਵੀ ਨਹੀਂ ਹੁੰਦੇ। ਇੱਕ ਆਦਮੀ ਤੋਂ ਸਾਰੀ ਉਮਰ ਪੜ੍ਹਦੇ ਵੀ ਚਲੇ ਜਾਂਦੇ, ਸਾਰੇ ਆਚਾਰ ਨਹੀਂ ਹੁੰਦੇ, ਨਾ ਮੇਲੇ ਗਿਣ ਹੁੰਦੇ ਆ, ਨਾ ਉਜਲ ਹੁੰਦੇ ਆ। ਆਪਣਾ ਸਮਾਂ ਪਾਸ ਕਰ ਜਾਂਦਾ ਆਦਮੀ, ਗਿਣਨੇ ਹੀ ਹੁੰਦੇ, ਨਾ ਗਰਾਮਟ ਵਾਲੇ ਬੰਦੇ ਗਿਣ ਹੁੰਦੇ ਨੇ, ਨਾ ਸਫਾਈ ਵਾਲੇ ਗਿਣ ਹੁੰਦੇ ਨੇ। ਇਹ ਬਹੁਤ ਬੇਨਤ ਲੀਲਾ ਕਰਤਾਰ ਦੀ, ਇਸ ਪ੍ਰਵਿਰਤੀ 'ਚ ਪੈ ਕੇ ਤਾਂ ਇਉਂ ਹੀ ਲੱਗਦਾ ਵੀ ਦੁਨੀਆਂ ਦੁੱਖਾਂ ਦਾ ਘਰ ਹੈ। ਬਹੁਤ ਕਵੀਆਂ ਨੇ ਕਥਨ ਕਰਤਾ ਵੀ ਮੈਨੂੰ ਕੋਈ ਜਵਾਬ ਦਿਓ, ਕੌਰੇ ਨਰਜ ਕੌਣ ਸੁਖੀ, ਜੋ ਧਾਰ ਕੇ ਤਨ ਦੁੱਖ ਪਾਪ ਤੁਮਨ। ਇਹ ਤਾਂ ਤੁਹਾਡੀ ਸਰਦਾ ਵਿੱਚ ਹੀ ਆਊ, ਜਿਹੜਾ ਕੁਛ ਆਊ ਦੁਖੀਏ ਨੂੰ ਸਾਰੇ ਦੁਖੀਏ ਦਿਸੇ, ਉਹ ਜਵਾਬ ਮੰਗਦੇ ਵੀ ਦੱਸੋ ਕਿਹੜਾ ਸੁਖੀ। ਅਸੀਂ ਆਪਣੇ ਬਾਨੀ ਦਾ ਨਾਂ ਲੈ ਲਾਂਗੇ ਵੀ ਸਾਡੇ ਗੁਰਦੇਵ ਜੀ ਸਦਾ ਸੁਖੀ ਹਨ, ਜਦ ਉਹਨੇ ਆਪਣੀ ਦਲੀਲ ਨਾਲ ਦੱਸਣਾ ਕਿਹੜੀ ਵਿਅਕਤੀ ਦੇ ਧਾਰ ਕੇ ਆਰਾਮ 'ਚ ਬੈਠੀ ਹੈ। ਕਿਤੇ ਜੰਗਲਾਂ 'ਚ ਤਪ ਕਰਦੇ ਫਿਰਦੇ ਨੇ, ਕਿਤੇ ਜੰਗ ਕਰਦੇ ਫਿਰਦੇ ਨੇ, ਕਿਤੇ ਗਰੀਬ ਦੀ ਰੱਖਿਆ ਕਰ, ਉਹ ਆਪਣੀ ਦਲੀਲ ਨਾਲ, ਚਾਹੇ ਉਹਦਾ ਕੋਈ ਸੁੰਦਰ ਮਕਸਦ ਹੈ, ਪਰ ਦੇਹ 'ਚ ਬੈਠਾ ਨਹੀਂ ਜੀ। ਕੈਰੋ ਪਾਂਡਵ ਦੀਆਂ ਕਹਾਣੀਆਂ ਚਲੀਆਂ, ਉਹਨਾਂ ਨੇ ਕੋਈ ਵੀ ਦਿਹਾੜਾ ਕਿੱਥਾ ਨਹੀਂ ਕੱਟਿਆ। ਬਿਰਧ ਅਵਸਥਾ ਵਿੱਚ ਆਪਣੇ ਤਪਹੀਣ ਨੂੰ ਹੋ ਦੇਖ ਕੇ ਜੰਗਲਾਂ 'ਚ ਜੋ ਕਮਾਇਆ ਪਿਛੀ ਸਾਰਾ, ਅਤੇ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਤੋਂ ਸਿੱਧ ਹੁੰਦੀ ਹੈ। ਉਹਨਾਂ ਨੇ ਆਪਣੇ ਵਿਚਿੱਤਰ ਨਾਟਕ ਵਿੱਚ ਉਸ ਜਗ੍ਹਾ ਦਾ ਵਰਣਨ ਕੀਤਾ ਜਿਸ ਨੂੰ ਹੇਮਕੁੰਡ ਆਦਿ ਨੇ ਗੁਰਸਿੱਖਾਂ ਨੂੰ ਉਸੇ ਕੰਟਰੀ ਵਿੱਚ ਹੈ ਹਿੰਦੁਸਤਾਨ ਵਿੱਚ। ਪਹਿਲੇ ਬੜਾ ਚਿਰ ਭ੍ਰਾਂਤੀ ਪਈ ਰਹੀ, ਇੱਕ ਇੱਧਰ ਬੰਗਾਲ ਦੇਸ਼ ਦੇ ਵਿੱਚ ਦਾਰਜਲਿੰਗ ਜ਼ਿਲ੍ਹੇ ਦੇ ਵਿੱਚ ਸੀ ਜਗ੍ਹਾ, ਉੱਥੇ ਪਹਿਲਾਂ ਕਹਿੰਦੇ ਵੀ ਉਹ ਹੇਮਕੁੰਡ ਹੈ, ਪਰ ਹੁਣ ਉਹ ਜ਼ਿਆਦਾ ਸੱਜਣਾਂ ਦੀ ਗਵਾਹੀ ਹੋਣ ਨਾਲ ਉਹ ਸਿੱਧ ਹੋ ਗਿਆ। ਮਹਾਰਾਜ ਜੀ ਦੇ ਵਿਚਿੱਤਰ ਨਾਟਕ ਜਿਵੇਂ ਦੱਸਿਆ ਹੋਇਆ, ਪੰਡ ਰੋਜਾਂ ਜੋ ਕਮਾਵਾ ਹੇਮਕੁੰਡ ਪ੍ਰਤ ਹੈ ਜਹਾਂ ਸਪਤ ਸਰਿੰਗ ਸੋਭ ਹੈ ਤਹਾਂ, ਪੰਡ ਰੋਜੈ ਜੋ ਕਮਾਵਾ ਤਹ ਹਮ ਅਲਕ ਤਪੱਸਿਆ ਸਾਧੀ ਮਹਾਂਕਾਲ ਕਾ ਰਾਧੀ। ਦੋਂਤੇ ਏਕ ਰੂਪ ਹੋ ਗਇਓ ਆਵਣ ਕੋ ਚਿਤ ਨਾ ਪਇਓ, ਦੋਂਤੇ ਏਕ ਰੂਪ ਹੋ ਗਇਓ। ਇਹ ਤਾਲਕ ਵਿਚਿੱਤਰ ਨਾਟਕ ਦੇ ਵਿੱਚ ਜਿਹੜਾ ਸੀ ਉਸ ਪ੍ਰਸੰਗ ਨਾਲ ਐਸ ਜਵਾਨੀ 'ਚ ਇੱਕ ਸਾਧੂ ਨੇ ਉਹ ਟੋਲੀ ਜਗ੍ਹਾ, ਫਿਰ ਸਾਰੀਆਂ ਸੰਗਤਾਂ ਨੇ ਉਸਨੂੰ ਸਲੀ ਕਰ ਲਈ ਵੀ ਹੋਈ ਜਗ੍ਹਾ, ਉੱਥੇ ਸਾਰੇ ਇਹ ਚਿੰਨ੍ਹ ਮਿਲਦੇ ਹਨ। ਇੱਕ ਤਾਂ ਪਾਂਡਵਾਂ ਨੇ ਅਖੀਰ ਦੇ ਸਮੇਂ ਉੱਥੇ ਉਸ ਚੀਜ਼ ਜਾ ਕੇ ਪ੍ਰਾਪਤ ਕੀਤਾ। ਪੰਜੇ ਪਾਂਡੋ ਵਾਹਿਗੁਰੂ ਦੀ ਗਤੀ ਐਸੀ ਹੈ, ਜਵਾਨੀ ਨੇ ਬੜੇ ਸੂਰਵੀਰ ਕਹਾਉਂਦੇ ਥੇ। ਅਰਜਨ ਨੇ ਦਰੁਪਦ ਰਾਜੇ ਦੀ ਲੜਕੀ ਸੀ, ਉਹਦਾ ਪਰਣ ਸੀ, ਤੀਰਅੰਦਾਜ਼ੀ ਦੇ ਹੁਨਰ ਨੂੰ ਜਿੱਤ ਕੇ ਬਹਿ ਕੇ ਗਿਆ ਸੀ। ਸਾਰੇ ਹੀ ਰਾਜੇ ਇਕੱਠੇ ਹੋਏ ਅਤੇ ਸੀਤਾ ਵਾਲਾ ਹੀ ਇਹਨਾਂ ਦਾ ਸਵਾਰ ਸੀ, ਉਹਨਾਂ ਦਾ ਸਰਤਨ ਛਕਣ ਦਾ ਸੀ, ਇਹਨਾਂ ਦਾ ਉਹ ਕੁੱਪੀ ਲਾ ਦੇਣ ਦਾ ਸੀ, ਉਹ ਮੇਰੀ ਲੜਕੀ ਨੂੰ ਵਿਆਹ ਸਕਦਾ। ਜਿਹੜਾ ਤੇਲ ਦੇ ਕੜਾਹੇ 'ਚ ਹੇਠ ਨਿਸ਼ਾਨਾ ਲੈ ਕੇ ਉੱਪਰੋਂ ਉੱਚੇ ਥਾਂ 'ਤੇ ਟੰਗੀ ਹੋਈ ਕੁੱਪੀ ਤੀਰ ਨਾ ਲਾ ਦੇ, ਇਹ ਅਰਜਨ ਵਿਆਹ ਕੇ ਲਿਆ ਸੀ। ਐਸੇ ਬਲੀਜੋ ਦੇ ਜਿਹਨਾਂ ਦਾ ਤੀਰ ਮਹਾਂਭਾਰਤ ਦੇ ਲਿਖਾਰੇ ਲਿਖਿਆ ਵੀ ਕੋਈ ਖਾਲੀ ਨਹੀਂ ਸੀ ਜਾਂਦਾ, ਅਮੋਗ ਮੈਨ ਕਹਿੰਦੇ, ਅਮੋਗ ਨਾ ਖਾਲੀ ਲਾਵੇ, ਮਹਾਂਪੁਰਖ ਦੇ ਵਿਆਹ ਨੂੰ ਵੀ ਅਮੋਗ ਕਹਿੰਦੇ ਨੇ। ਉਹ ਆਪਣੀ ਸਰਧਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਹਨ, ਹੋਰ ਆਪਣੀ ਆਪਣੀ ਸਰਧਾ ਹੈ, ਜਿਹਦਾ ਵਚਨ ਕਦੇ ਵੀ ਹੁਣ ਨਿਕਲਿਆ ਵਿਰਥਾ ਨਹੀਂ ਜਾਂਦਾ, ਉਹ ਸਾਡੇ ਨੂੰ ਆਮ ਨਹੀਂ ਬੋਲਦੇ, ਉਹਨਾਂ ਦਾ ਕਿਸੇ ਪ੍ਰਥਾਇਕ ਵਰਣਨ ਹੁੰਦਾ, ਜਿਸ ਪ੍ਰਯੋਜਨ ਲਈ ਉਹ ਦੁਨੀਆਂ 'ਤੇ ਆਏ ਨੇ ਉਹਦੇ ਵੱਧ ਘੱਟ ਨਹੀਂ ਹੋ ਬੋਲਦੇ, ਉਸੇ ਪ੍ਰਯੋਜਨ ਨੂੰ ਸਿੱਧ ਕਰਦੇ ਨੇ, ਉਹਨਾਂ ਦੇ ਬਿਆਨ ਨਾਲ ਸਾਰੇ ਪ੍ਰਯੋਜਨ ਸਿੱਧ ਹੁੰਦੇ ਨੇ। ਇਹ ਥੋੜ੍ਹੇ ਬਰਮ ਗਿਆਨੀ ਹੁੰਦੇ ਨੇ, ਆਪਣੀ ਸਰਧਾ 'ਚ ਭਾਵਾਂ ਕਿੰਨੇ ਵੀ ਕਰ ਲਓ, ਕੋਈ ਛਿੱਦਰ ਵਾਲੀ ਅਤੇ ਸ਼ੰਕਾ ਵਾਲੀ ਗੱਲ ਨਹੀਂ ਜਿੱਥੇ ਕਿਸੇ ਦੀ ਸਰਧਾ। ਸਰਧਾ ਅਤੇ ਹੀਣ ਕਿਸੇ 'ਚ ਵੀ ਨਹੀਂ ਵਰਕਤ, ਮਨੁੱਖ ਸਾਡੇ ਵਰਗੇ ਨੇ, ਮਾਂ ਬੋਲ ਪੈਦਾ ਹੋਏ ਨੇ, ਕਿਸੇ ਤਰੀਕੇ ਪੈਦਾ ਹੋਏ ਨੇ, ਕਿਸੇ ਤਰੀਕੇ ਦੇ ਵਿੱਚ ਉਹ ਸਮਾਪਤ ਹੋ ਗਏ, ਬੜੇ ਬੜੇ ਯੋਧੀ ਮਹਾਂਬਲੀ ਹੋ ਚੁੱਕੇ ਨੇ, ਦੁਨੀਆਂ ਦੇ ਉੱਤੇ ਹੁੰਦੇ ਰਹਿਣਗੇ। ਇਹ ਅਵਸਥਾ ਮਨ ਦੇ ਮੁਤਾਬਕ ਹੀ ਮੁੱਕੇ, ਜਿਸਦਾ ਮਨ ਟਕਾ 'ਚ ਹੈ ਉਹਦੇ ਪੈਦਾ ਸਾਰੀ ਦੁਨੀਆਂ ਟਕਾ 'ਚ ਹੈ। ਮਹਾਂਪੁਰਖ ਦਾ ਮਨ ਟਕਾ ਚਲਾ ਗਿਆ, ਉਹ ਕਹਿੰਦੇ ਘੱਟ ਘੱਟ ਮੈਂ ਹਰ ਜੀ ਉਸ ਸੰਤਨ ਕਰੋ, ਉਹਨਾਂ ਦੀ ਇਹ ਅਵਸਥਾ ਹੋ ਗਈ ਕਿ ਸਾਰਿਆਂ ਦਾ ਦੂਜਾ ਹੈ ਹੀ ਨਹੀਂ ਕੋਈ, ਕਿਹਨੂੰ ਬੁਰਾ ਕਹਿ ਦੀਏ, ਜਵਾਨੀ ਦੀ ਚਾਲ ਦੇਖਦੇ ਹਾਂ, ਇਹ ਕਿਸੇ ਵੀਰ ਨਾਲ ਵੀਰ ਦੀ ਰਹਿ। ਸਿੱਖ ਸੰਪਰਦਾ ਗੁਰੂ ਕਾ ਮੁੱਖ ਸਾਧਨ ਹੈ, ਗੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਮਤਿ ਬੋਲ ਬੋਲ ਦੇ ਮਿੱਠਾ, ਹੋ ਸਕਦਾ ਜਵਾਨੀ ਦੀ ਚਾਲ ਨਾਲ ਸਹਿਜ ਸਿੰਘ ਜੀ ਮੈਂ ਕੋਈ ਪ੍ਰਦਿਮਾਗ ਨਹੀਂ, ਮਹਾਂਪੁਰਖ ਦੀ ਬਖਸ਼ਿਸ਼ ਨਾਲ ਸੰਗਤ 'ਚ ਬੈਠਣ ਨੂੰ ਥਾਂ ਲੱਭਿਆ, ਜਿਸ ਕਰਕੇ ਮੰਨਦੇ ਹਾਂ ਵੀ ਸਾਡੀ ਗਾਇਆਂ ਦਾ ਆਉਣਾ ਸਫਲ ਹੈ ਕਿ ਮਹਾਂਪੁਰਖਾਂ ਦੀ ਦਰਗਾਹੀ ਰੱਬ ਨੂੰ ਗਾਹ ਕਰਨ ਵਾਲੀ ਸੰਗਤ ਦੇ ਬੈਠਣ ਨੂੰ ਘੜੀ ਜਾ ਸਮਾਂ ਮਿਲਦਾ ਹੈ। ਸੰਗਤਾਂ ਸਾਰੇ ਹੈਗੀਆਂ, ਜਿਸ ਸੂਰਤ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਦਸਵੀਂ ਪਾਤਸ਼ਾਹ ਜੀ ਨੂੰ ਦੱਸੀ ਹੈ, ਗੁਰੂ ਨਾਨਕ ਦੇਵ ਜੀ ਰਸਨਾ ਤੋਂ ਬਾਣੀ ਉੱਚਰੀ ਹੋਈ ਹੈ, ਅਜੇ ਇਹ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਇੱਕ ਮਹਾਂਪੁਰਖ ਹੋਏ ਨੇ ਅਨੰਤ ਸਿੰਘ ਨਾਮ ਕਰਕੇ, ਉਹਨਾਂ ਦੀ ਸਭਾ ਦੇ ਵਿੱਚ ਇਹ ਸਹੂਲਤ ਮਿਲਦੀ ਹੈ ਵੀ ਗੁਰੂ ਨਾਨਕ ਕੋਲ ਵੀ ਐ ਮੰਨਣਾ ਸੰਗਤ ਬੈਠੀ ਆ, ਜਿੱਥੇ ਇੰਨੀ ਤਪਿਸ਼ ਦੇ ਵਿੱਚ ਵੀ ਕੋਈ ਦੁਬਧਾ ਨਹੀਂ ਪਹੁੰਚਦੀ। ਜੇ ਦੇਖੀਏ ਵੀਰ ਨਾ ਵੀਰ ਲੱਗਦਾ, ਵਿੱਚੋਂ ਗੱਲ ਕਢੀ ਕੁਛ ਨਹੀਂ ਨਿਕਲਦੀ ਵੀ ਮੈਂ ਮੈਂਬਰ ਬਣਨਾ ਇੱਥੇ ਦਾ, ਨਾਮ ਤਾਂ ਭੁੱਲੇ ਗਿਆ, ਡੁੰਗਰੀ 'ਚ ਫਸ ਕੇ ਕਿੱਡੇ ਕਿੱਡੇ ਐਜੂਕੇਸ਼ਨ ਚੱਲ ਪਏ, ਕਿੰਨੇ ਚੱਲੇ ਚੱਲ, ਚਾਹੇ ਰਾਜ ਦਰਬਾਰ ਦਾ ਕਹਿ ਲਓ ਚਾਹੇ ਗੁਰੂ ਦਰਬਾਰ ਦਾ ਕਹਿ ਲਓ, ਝਗੜਾ ਤਾਂ ਮੈਂਬਰੀ ਤੋਂ ਤੁਰਿਆ ਆਇਆ ਸਾਰਾ, ਮੈਂ ਮੈਂਬਰ ਬਣਨਾ ਇੱਥੇ ਦਾ। ਜਿਹੜੀ ਗੁਰਦੁਆਰੇ ਪੜ੍ਹਾਈ ਕਰਨੀ ਸੀ ਜਾ ਕੇ ਸਕੂਲ 'ਚ ਤਾਂ ਕਰੀ ਨਹੀਂ, ਵਿਦਿਆਰਥੀ ਆਪਸ 'ਚ ਕੀ ਲੜ ਕੇ ਘਰ ਨੂੰ ਆ ਗਏ, ਫੱਟੀਆਂ ਮਾਰ ਕੇ ਕੀ ਲੱਭੇ ਉਹਨਾਂ ਨੂੰ, ਜਿਸ ਵਾਸਤੇ ਅਸੀਂ ਸਿੱਖੀ ਖਰੀਦੀ ਹੈ ਉਹ ਤਾਂ ਇੱਥੇ ਸ਼ਬਦ ਹੀ ਨਹੀਂ ਸੁਣੇ, ਆਪਣੀਆਂ ਮਰਜ਼ੀਆਂ ਨਾਲ ਹਿੰਦੁਸਤਾਨ ਦੇ ਵਿੱਚ ਸ਼ਾਹੀ ਝਗੜਾ ਪਿਆ, ਕੋਈ ਸਿੱਖ ਨਾਮ ਹੈ ਗੁਰੂ ਦੀ ਸਿੱਖਿਆ ਚੱਲਣ ਵਾਲੇ ਦਾ, ਘਰ ਘਰ ਸਾਰਿਆਂ ਦੇ ਹਿਰਦੇ ਵਿੱਚ ਆ ਗਿਆ, ਇਹਨੂੰ ਮਾਰਦਿਆਂ ਮੈਂ ਇਹਨੂੰ ਮਾਰਦਿਆਂ ਮੈਂ ਇਹਨੂੰ ਮਾਰਦਿਆਂ। ਇਹਦਾ ਸਾਧਨ ਕੀ ਹੈ? ਕੋਈ ਸਾਧਨ ਨਹੀਂ ਗੁਰੂ ਨਾਨਕ ਦੇਵ ਜੀ ਜਦੋਂ ਹਿਰਦੇ 'ਚ ਬੈਠੇ ਹੋਣਗੇ ਉੱਥੇ ਹੀ ਪਰਸ਼ੋ ਜੀ। ਦੇਖਦੇ ਹੋ ਤੁਸੀਂ ਵੀ ਆਹ ਸਮਾਂ ਜਿਹੜੀ ਘੜੀ ਪਲ ਹੈ, ਇਸ ਪਾਤਸ਼ਾਹ ਜੀ ਵੀ ਰਜਾ 'ਚ ਚੱਲਣ ਵਾਲਾ ਕੋਈ ਸ਼ਖਸ, ਇਹ ਮੈਂ ਨਹੀਂ ਕਹਿੰਦਾ ਵੀ ਮੈਂ ਆ ਉਹਨਾਂ 'ਚ, ਬੁਲਾਰੇ ਨੂੰ ਤਾਂ ਗੁਰੂ ਸਾਹਿਬ ਜੀ ਨੇ ਕਿਤੇ ਵੀ ਨਹੀਂ ਪਾਸ ਕੀਤਾ, ਨਾ ਸਰੋਤੇ ਨੂੰ ਕੀਤਾ, ਕਮਾਈ ਵਾਲੇ ਨੂੰ। ਬੁਲਾਰੇ ਨੇ ਕਮਾਇਆ ਤਾਂ ਗੁਰੂ ਨਾਨਕ ਦੇਵ ਜੀ ਇੰਨੀ ਬਾਣੀ ਬੋਲੇ ਹੀ ਨਹੀਂ, ਮੋਨੀ ਨਹੀਂ ਹਨ ਬੋਲੇ, ਬੁਲਾਰੇ ਨੂੰ ਵੀ ਨਹੀਂ ਨਿੰਦ ਸਕਦੇ, ਬੁਲਾਰਾ ਖਾਲੀ ਹੁੰਦਾ। ਆਪ ਦੀ ਕਿੱਡੀ ਕਮਾਈ ਹੈ, ਜਿੱਥੇ ਬੋਲਣਾ ਹੋਇਆ ਉੱਥੇ ਪੱਥਰਾਂ ਨੂੰ ਕਰ ਦਿੱਤਾ, ਰਾਖਸ਼ ਹਿਰਦਿਆਂ ਨੂੰ ਸੰਤ ਬਣਾ ਦਿੱਤਾ, ਮੋਮਨਾਂ ਨੂੰ ਮੋਮ ਦਿਲ ਕਰ ਦਿੱਤਾ, ਜਿਹੜੇ ਜੱਦੀ ਦੁਨੀਆਂ ਬਣੀਆਂ ਜੱਦੇ ਹਿੰਦੂ ਸਿੱਖ ਮੋਮ ਚੱਲਦੇ ਹੁੰਦੇ ਨੇ। ਹੁਣ ਅਸੀਂ ਕੱਲ੍ਹ ਦੇ ਗੁਰੂ ਨਾਨਕ ਦੇਵ ਨੂੰ ਚਰਨਾਂ 'ਚ ਆ ਕੇ ਕੱਲ੍ਹ ਅੰਮ੍ਰਿਤ ਛਕਿਆ, ਅੱਜ ਲੜਦੇ ਹਾਂ। ਇਸ ਕੈਂਟਰੀ ਦੇ ਵਿੱਚ ਇਹਨਾਂ ਤਿਹਾਂ ਕੈਂਟਰੀ ਦੇ ਵਿੱਚ ਦਾਸ ਦਾ ਮਹਾਂਪੁਰਖਾਂ ਦੀ ਬਖਸ਼ੀ ਹੋਈ ਡਿਊਟੀ ਅਨੁਸਾਰ 16 ਸਾਲ ਜਾਂਦੇ ਮੈਨੂੰ ਵਿਚਦੇ ਨੇ, ਕਈ ਹਜ਼ਾਰ ਸਿੰਘ ਨੂੰ ਅੰਮ੍ਰਿਤ ਛਕਾ ਪਾਉਂਦੇ, ਉਹ ਅੰਮ੍ਰਿਤ ਛਕਣ ਵਾਲੇ ਹੁਣ ਇਸ ਗੱਲ ਦਾ ਵਿਰੋਧੀ ਨੇ ਵੀ ਇਹ ਤਾਂ ਸਿੱਖ ਹੀ ਨਹੀਂ, ਇਹ ਤਾਂ ਕਾਂਗਰਸ ਦੇ ਬੰਦੇ ਨੇ। ਇਸ ਗੱਲ ਨੂੰ ਆਪਾਂ ਇਸ ਦਵਾ ਸਭਾ ਦੇ ਵਿੱਚ ਸਮਾਂ ਨਾ ਖਪਾਈਏ, ਪਰ ਮੈਂ ਆਪਣਾ ਜੀਵਨ ਜਿਹਾ ਜਿਹਾ ਹੈ ਉਹ ਪੇਸ਼ ਕਰਨਾ ਕਿ ਮੈਂ ਪਿਤਾ ਨਾਲ 30 ਸਾਲ ਖੇਤੀ ਕੀਤੀ ਹੈ। ਪਹਿਲਾਂ ਜਦ ਕਿਸੇ ਮਜ਼ਹਬ ਦਾ ਹੀ ਨਹੀਂ ਸੀ ਪਤਾ ਵੀ ਹਿੰਦੂ ਕੀ ਹੁੰਦਾ, ਸਿੱਖ ਕੀ ਹੁੰਦਾ। 27 ਵਿੱਚ ਮੈਂ ਇਸ ਧਰਮ 'ਚ ਦਾਖਲ ਹੋਇਆ, ਜਦ ਤੇ ਮੈਨੂੰ ਕੋਈ ਵੀ ਮਜ਼ਹਬ ਬੁਰਾ ਨਹੀਂ ਲੱਗਿਆ, ਕੇਵਲ ਗੁਰਬਾਣੀ ਦੀ ਓਟ ਗੋਦੀ 'ਚ ਬੈਠਣ ਕਰਕੇ। ਕਮਾਈ ਦੀ ਕਮੀ ਹੈ, ਸਾਰੀਆਂ ਸ਼੍ਰੇਣੀ ਚੰਗੀ। ਮੁਰਸ਼ਿਦ ਕੋਲ ਕੋਈ ਸ਼ਾਂਤ ਲੈਣ ਜਾਈਂਦੇ, ਉਹ ਤਾਂ ਸ਼ੁਭ ਤੱਕ ਮਾਉਂਦੇ ਹੀ ਨਹੀਂ, ਇਹ ਸਾਰੇ ਹੀ ਗਰਮ ਨੇ। ਕੋਈ ਕਿਸੇ ਨੂੰ ਬੱਗਾ ਕੁੱਕੜ ਕਹਿ ਕੇ ਮਨ ਜਲੀ ਜਾਂਦਾ, ਕੋਈ ਉਸਨੂੰ ਕਾਲਸ ਦਾ ਭਰਿਆ ਕਹਿ ਕੇ ਜਲੀ ਜਾਂਦਾ, ਬਾਹਰਲੇ ਲਿਬਾਸ 'ਤੇ ਹੀ ਬੋਲੀ ਜਾਂਦੇ ਹਨ। ਇਹਦੇ ਨਾਲ ਵਿਦਿਆ ਦਾ ਕੋਈ ਸੰਬੰਧ ਨਹੀਂ, ਡਿਸਿਪਲਨ ਨਾਲ ਵਿਦਿਆ ਦਾ ਕੋਈ ਸੰਬੰਧ ਨਹੀਂ ਹੈ, ਵਿਦਿਆ ਦਾ ਮਨ ਨਾਲ ਸੰਬੰਧ ਹੈ। ਵਿਦਿਆਰਥੀ ਓਡਾ ਵੀ ਲੈ ਸਕਦਾ, ਮੁਸਲਮਾਨ ਵਿਦਿਆ ਲੈ ਸਕਦਾ, ਹਿੰਦੂ ਵੀ ਲੈ ਸਕਦਾ, ਬੀਬੀ ਜਾਮਾ ਉਹਨਾਂ ਵੀ ਲੈ ਸਕਦਾ, ਵਿਦਿਆਰਥੀ ਹੋਵੇ। ਸਿੱਖੀ ਵਿਦਿਆਰਥੀ ਦੇ ਲੈਣ ਦੀ ਹੈ, ਸਿੱਖੀ ਦਾ ਉਹਦਾ ਸਰੋਤਾ ਮਿਲ ਕੇ ਸ਼ਬਦ ਨੂੰ ਘੁਮਾਉਣਾ ਹੁੰਦਾ ਤਾਂ ਕਿਸੇ ਕੋਲ ਵੀ ਨਹੀਂ, ਜਿੱਥੇ ਕਿਤੇ ਹੈ ਉੱਥੇ ਆਹ ਸਮਾਂ ਬਣਿਆ, ਜਿੱਥੇ ਕੋਈ ਵੈਰੀ ਪ੍ਰਤੀਤ ਨਹੀਂ ਹੁੰਦਾ। ਉਸ ਸਮੇਂ ਵੀ ਰਾਜਾ ਦਾ ਬੜਾ ਚੰਗਾ, ਮਹਾਰਾਜ ਜੀ ਨੂੰ ਇਹ ਤਾਂ ਬੜੇ ਫਤਵੇ ਲਾਏ ਤੇ ਵੀ ਇਹਨਾਂ ਨੇ, ਉਹਦਾ ਕੋਈ ਰਾਜੇ ਦਾ ਟਾਈਮ ਇਹਦਾ ਭਰਾ ਸੀ ਖੁਸਰੋ, ਉਹ ਵੱਡਾ ਸੀ, ਉਹਦੇ ਵਿੱਚ ਕੋਈ ਕਾਜ ਹੋਣੀ ਹੈ ਜਾਂ ਉਹਦਾ ਬਲ ਪੈ ਗਿਆ, ਇਹ ਨਹੀਂ ਪਤਾ ਸਾਨੂੰ ਇੰਨੀਆਂ ਗੱਲਾਂ ਦਾ ਵੀ ਕਿਉਂ ਝਗੜੇ ਹੋਣ ਵੀ ਪੈਂਦੇ ਨੇ। ਜਦ ਵੀ ਮਹਾਰਾਜ ਜੀ ਦੇ ਤਰਕ ਕੀਤੀ ਵੀ ਨਹੀਂ, ਖੁਸਰੋ ਦੀ ਅਰਦਾਸ ਕੀਤੀ ਹੈ ਵੀ ਰਾਜ ਮਿਲਿਆ ਵੀ ਇਹਨੂੰ ਮਾਰ ਦਿਓ, ਇਹਨੂੰ ਕੱਢ ਦਿਓ, ਰਾਜ ਪ੍ਰਬੰਧ ਗੁਰੂ ਅਰਜਨ ਦੇਵ ਜੀ ਦੇ ਉੱਤੇ ਵੀ ਇੰਨੇ ਫਤਵੇ ਲਾਏ ਸੀ, ਜਿਹੜੇ ਬਿਲਕੁਲ ਸਤੋ ਗੁਣੀ ਸੁਭਾਅ ਸੀ, ਬਾਣੀ ਉਹਦੀ ਪੜ੍ਹੀ ਹੈ ਕਿਤੇ ਵਿਰੋਧ ਨਹੀਂ ਆਉਂਦਾ। ਹਿੰਦੂ ਮੁਸਲਮਾਨ ਅਤੇ ਸਾਂਝੇ ਸ਼ਬਦ ਬੜੇ ਗੁਰਦੇਵ ਜੀ ਦੇ ਆਉਂਦੇ, ਮਗਰ ਜਿਹਨਾਂ ਦੀ ਹਿਰਜੇ ਤਪਸ਼ਾ ਉਹਨੇ ਕਦੇ ਸ਼ਾਂਤ ਦੇਖੀ ਹੋਈ। ਨਿਦਾਨ ਬੱਚੇ ਨੂੰ ਸੱਜਣੋ, ਮਾਂ ਦੀ ਗੋਦੀ 'ਤੇ ਪਰੇ ਸਾਰੀਆਂ ਹੀ ਚੀਜ਼ਾਂ ਡਰਾਉਣੀਆਂ, ਉਹਨੂੰ ਸੋਚਣੇ ਵੀ ਕੋਈ ਡਰਾਉਣੇ ਲੱਗਦੇ ਨੇ, ਉਹਨੂੰ ਉਹਦੇ ਖਿਲਾਉਣੇ ਵੀ ਡਰਾਉਣੇ ਹੀ ਲੱਗਦੇ ਨੇ, ਮਾਂ ਦੀ ਗੋਦੀ 'ਚ ਉਹਦੇ ਦੁੱਖ ਵੀ ਸੁੱਖ ਹੋ ਜਾਂਦੇ। ਸਿੱਖ ਦੀ ਮਾਂ ਮਾਤਾ ਦਾ ਅਰਥ ਹੀ ਸੱਜਣੋ, ਸਰੀਰ ਤਾਂ ਪੈਦੇ ਮਾਵਾਂ ਤੋਂ ਪੈਦੇ ਨੇ, ਪਸ਼ੂ ਪੰਛੀ ਜਿਹੜੇ ਐਂਡੇ ਤੋਂ ਜੇਰ ਤੋਂ ਹੋਣ ਵਾਲੇ ਮਾਵਾਂ 'ਤੇ ਹੋਏ ਨੇ, ਜੜ ਵੀ ਕਹਿ ਲਓ ਉਹਨਾਂ ਦੀ ਪ੍ਰਿਥਵੀ ਮਾਂ, ਉਹ ਪ੍ਰਿਥਵੀ 'ਚੋਂ ਹੋ ਗਏ ਦਰਖਤ ਆਦਿ, ਉਹ ਤੋਂ ਕੁਝ ਖਾਣੀ ਹੈ ਜਿਹੜੀ ਪ੍ਰਿਥਵੀ 'ਚੋਂ ਹੁੰਦੀ ਹੈ, ਉਹਦੀ ਉਹਨਾਂ ਦੀ ਪ੍ਰਿਥਵੀ ਮਾਂ। ਮਾਤਾ ਦਾ ਅਰਥ ਹੈ ਜਿਸ ਦੇ ਉੱਧਰ ਚਾ ਕੇ ਬੱਚਾ ਇਹੋ ਜਿਹਾ ਮਨੁੱਖਾ ਜਨਮ ਹੋਵੇ, ਮਾਂ ਦੀ ਗੋਦੀ 'ਚ ਕਿਹੜਾ ਆ ਕੇ ਫਿਰ ਮਾਤਾ ਦੀ ਗੋਦੀ 'ਚ ਨਾ, ਮਾਂ ਦੇ ਤਾਂ 'ਚ ਨਾ ਆਵੇ, ਐਸਾ ਬ੍ਰਹਮ ਗਿਆਨੀ ਜੰਮੇ, ਉਹਦਾ ਨਾਮ ਮਾਤਾ ਹੈ। ਮੁੜ ਕੇ ਮਾਂ ਦੇ ਤਾਂ 'ਚ ਨਾ ਆਵੇ, ਜੰਮਣ ਮਰ 'ਚ ਨਾ ਆਵੇ, ਫਰੀਦ ਵਰਗਾ ਧਰੂਮ ਵਰਗਾ ਹੀ ਮਾਂ ਹੋਵੇ, ਸਿੱਖਿਆ ਦੇਣ ਵਾਲੀ ਦੁਨੀਆਂ ਦਾ ਸਿਤਾਰਾ ਬਣਿਆ। ਕਿੰਨੀ ਉਡਾਰੀਆਂ ਵਿੱਚ ਰਾਜਨੀਤੀ ਚਲੀ ਗਈ ਹੈ, ਸੈਂਸ ਧਰੂੰ ਅਜੇ ਸਾਰਿਆਂ ਨੂੰ ਠੁਕਰਾਈ ਜਾਂਦਾ, ਉਹਦੇ ਬਿਨਾਂ ਕਿਸੇ ਨੂੰ ਰਾਹ ਨਹੀਂ ਲੱਭਦਾ। ਨਰਥ ਪਹਾੜੀ ਇਲਾਕੇ ਨੂੰ ਆਖਦੇ ਨੇ, ਉਸ ਪਹਾੜੀ ਦੀ ਮਿੱਟੀ ਲੈ ਕੇ ਕੰਪੈਸ ਬਣਾਇਆ ਹੈ, ਉਹ ਉੱਧਰ ਨੂੰ ਨਹੀਂ ਰਹਿੰਦਾ। ਭਗਤੀ ਇੱਕ ਤੁਰਵਾ ਹੈ, ਸਾਰੇ ਵਿਹਾਰਾਂ ਨੂੰ ਸਿੱਧ ਕਰਦੀ ਹੈ। ਮਨਵਰ ਪਾਣੀ ਦਾ ਜਹਾਜ਼ ਵੀ ਉਸੇ ਨਾਲ ਹੀ ਚੱਲਦਾ, ਉਹਨੂੰ ਕੋਈ ਇੰਨੀ ਸਾਗਰ ਜੀ ਪਤਾ ਨਹੀਂ ਕਿੱਧਰ ਜਾਣਾ, ਉਹ ਨਰਸੀ ਜੀ ਟੇਕ ਨਾਲ ਹੀ ਜਾਂਦਾ। ਮੋਟੇ ਸ਼ਬਦ ਨਾਲ ਉਸਨੂੰ ਧਰੂਮ ਕਿਹਾ ਜਾਂਦਾ, ਵੀ ਧਰੂਮ ਵੱਲ ਨੂੰ ਰਹਿੰਦੀ ਹੈ ਸਰੀਰ, ਧਰੂਮ ਨਾ ਉਹ ਤੁਰਬੇ ਦਾ ਹੈ। ਤੁਰਬਾ ਗੁਰੂ ਉਪਦੇਸ਼ ਹੈ, ਸਿੱਖ ਵਾਸਤੇ ਸ੍ਰੀ ਗੁਰੂ ਸਾਹਿਬ ਜੀ ਤੁਰਬਾ ਹੈ। ਇਹਨੂੰ ਤੁਹਾਨੂੰ ਇਹ ਸ਼ਬਦਾਂ ਨੇ ਸਿੱਖ ਬੋਲਣ ਲੱਗ ਗਏ, ਕਿਹਾ ਜਾ ਸੋਹਣਾ ਹੁੰਦਾ ਗਰੀਬ ਆਦਮੀ ਸਾਧਾਂ ਦੀ ਉਪਮਾ ਕਰੀਏ, ਇੱਥੇ ਸਿੱਖ ਲਿਖਣਾ ਚਾਹੀਦਾ ਵੀ ਸਿੱਖ ਸਾਹਿਬ ਜੀ ਤੈਨੂੰ ਫਰਕ ਕਿਉਂ ਦਿਖਦਾ, ਤੇਰੀ ਸਾਧਾ ਨਹੀਂ। ਇੱਥੇ ਸਿੱਖ ਸਾਹਿਬ ਦੋ ਬਣਾਤੇ, ਫਿਰ ਸਾਰੀ ਬਾਣੀ ਸਾਧ ਦੀ ਹੋਈ, ਸਾਧ ਨਾਲ ਹੀ ਉਪਮਾ ਕਰਦੀ ਹੈ। ਗੁਰਸਿੱਖ ਦੀ ਵੀ ਸਿੱਖ ਸਿੰਗਲ ਸ਼ਬਦ ਨਹੀਂ ਮਹਾਰਾਜ ਦਾ ਕਿਤੇ ਵੀ ਆਉਂਦਾ। ਮੈਂ ਸ਼ਨੀ ਜੀ ਦੀ ਗੱਲ ਤਾਂ ਨਹੀਂ ਕਹਿ ਸਕਦਾ ਕਿਸੇ ਪ੍ਰਸੰਗ 'ਚ ਇਕੱਲਾ ਆ ਗਿਆ ਹੋਵੇ, ਨਹੀਂ ਆਮ ਤੌਰ 'ਤੇ ਗੁਰੂ ਅਤੇ ਸਿੱਖ ਇਕੱਠੇ ਆਉਂਦੇ। ਜਿਹੜਾ ਸ਼ਬਦ ਗੁਰਸਿੱਖ ਦੇ ਵਾਸਤੇ ਉਪਦੇਸ਼ ਕੀਤਾ ਹੈ, ਹੋ ਸਕਦਾ ਕਿਸੇ ਸ਼ੰਕਾਬਾਦੀ ਨੇ ਕਿਹਾ ਵੀ ਮਹਾਰਾਜ ਸਾਰੇ ਵਰਨਾਂ ਦੇ ਸਾਂਝੇ ਹੋ, ਬ੍ਰਾਹਮਣ ਨੂੰ ਵੀ ਕਹੇ ਸੋਪਣ ਜੋ ਮਨ ਪ੍ਰੋਧ ਰਾਮ ਨਾਥ ਸੋਧਾ, ਕਾਜੀ ਨੂੰ ਕਹਿੰਦੇ ਹੋ ਸੁਪਨੇ ਬਿੰਦਨ ਦੇ ਚਰਨਾਂ 'ਚ ਕਿਸ ਕਾਜੀ ਕੋ ਦਰਨ ਮਰਨ, ਬੜੇ ਬੜੇ ਲੰਮੇ ਪ੍ਰਕਰਨਾਂ ਵਿੱਚ ਦਰਿਆ ਸਾਰੀ ਸ਼੍ਰੇਣੀ ਨੂੰ ਉਪਦੇਸ਼ ਦਿੱਤਾ ਹੈ। ਸੋ ਮੁੱਲਾ ਮਨ ਕਿਉਂ ਮਾਰਿਆ ਵੀ ਆਪ ਸਿੱਖ ਤੁਹਾਡਾ ਨਿੱਜ ਸ਼ਬਦ ਤੋਂ ਪੈਦਾ ਹੋਇਆ, ਇਸੇ ਪ੍ਰਥਾ ਹੀ ਨਹੀਂ ਕਿਸੇ ਸ਼ਬਦ ਤੋਂ ਚਾਹੀਦਾ, ਸਿੱਖ ਨੂੰ ਕੀ ਕਰਨਾ ਚਾਹੀਦਾ। ਹੋ ਸਕਦਾ ਗਰੀਬ ਮਹਾਰਾਜ ਨੂੰ ਸ਼ੰਕਾਵਾਂ ਦੀ ਸ਼ੰਕਾ ਦੂਰ ਕਰਨ ਵਾਸਤੇ ਇੱਕ ਸਿੱਖ ਸ਼ਬਦ ਨੂੰ ਖਤਮ ਕਰਕੇ ਸ਼ਬਦ ਸਾਰਾ ਉੱਚਾ ਰਿਹਾ, ਥੋੜ੍ਹੀ ਬਾਅਦ 'ਚ ਪੌੜੀ ਸ਼ਬਦ ਆ ਜਾਂਦਾ ਮੰਨਣਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਾ ਨਾਮ ਪਿਆ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ। ਹੁਣ ਇਹਦੇ ਵਿੱਚ ਜਿੱਥੇ ਕਿ ਝਗੜੇ ਮਿਲਦੇ, ਦੱਸੋ ਇਹ ਸ਼ਬਦ ਦੀ ਵਿਚਾਰ ਹੈਗੀ? ਉਹ ਤਾਂ ਕਹਿੰਦੇ ਸਿੱਖ ਦਾ ਆਹ ਕੰਮ ਹੈ ਜਿਹੜਾ ਆਪਣੇ ਆਪ ਨੂੰ ਗੁਰੂ ਕਾ ਸਿੱਖ ਹੁੰਦਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਾ ਨਾਮ ਪਿਆ। ਮੈਂ ਕੋਈ ਪੁਰਦਮਾਗ ਨਹੀਂ, ਜਿੰਨੀ ਕੁ ਮੈਨੂੰ ਗੁਰੂ ਕੇ ਨੇ ਸ਼ਰਧਾ ਦਿੱਤੀ ਹੈ, ਮੈਂ ਤਜਰਬਾ ਕੀਤਾ ਹੈ ਤੁਹਾਡੇ ਦਰਸ਼ਨ ਕਰਦਿਆਂ ਹੋਇਆਂ। ਇੱਕ ਅਜਿਹਾ ਨਿਤਾਣਾ ਅਵਿਧਕ ਆਦਮੀ, ਬਲ ਤੋਂ ਵਿਹੀਣ, ਜਾਤੀ ਤੋਂ ਵਿਹੀਣ, ਕਰਮਾਂ ਤੋਂ ਵਿਹੀਣ, ਇੱਕ ਮਹਾਂਪੁਰਖ ਦੀ ਬਖਸ਼ਿਸ਼ ਨਾਲ ਤੁਹਾਡੇ 'ਚ ਬੈਠਣ ਨੂੰ ਥਾਂ ਮਿਲਿਆ। ਇਹ ਸੰਗਤ ਬਹੁਤ ਉੱਚੀ ਹੈ, ਚਾਹੇ ਸਧਾਰਨ ਦੁਨੀਆਦਾਰ ਹਨ, ਜੀਵ ਹਨ, ਬੀਬੀਆਂ ਹਨ, ਮਰਦ ਹਨ, ਮੁੰਡੇ ਤੁਰ ਕੇ ਕਿੱਥੇ ਨੂੰ ਆਏ ਹੋ? ਆਪਣੇ ਮੁਰਸ਼ਿਦ ਦੇ ਚਰਨਾਂ 'ਚ ਤੁਰ ਕੇ ਆਏ। ਇਹਨਾਂ ਦੀ ਸੰਗਤ ਬਿਨਾਂ ਭਾਗਾਂ ਤੋਂ ਨਹੀਂ ਲੱਭਦੀ। ਕੋਈ ਇਹੋ ਜਿਹੀ ਕਸ਼ਿਸ਼ ਵਾਲਾ ਗੁਰੂ ਦੇ ਭਰੋਸੇ ਵਾਲਾ ਸਿੱਖ ਹੋਵੇ, ਉੱਥੇ ਸਾਰਿਆਂ ਦਾ ਹੀ ਭਰੋਸਾ ਬਣੇ ਹੁੰਦੇ ਨੇ। ਇੱਥੇ ਹੁਣ ਕਾਸਮ ਦਾ ਹੋਰ ਕਿਹਦਾ ਸੌਦਾ ਹੀ, ਕੋਈ ਸੌਦਾ ਨਹੀਂ ਹੈ ਇੱਥੇ। ਬਹੁਤ ਵਿਸ਼ਾਲ ਬੱਚੇ ਨਾਲ ਕਹਿਣਾ, ਬੀਬਾ ਤੁਸੀਂ ਮੇਰੇ ਕੋਲ ਸਵਾਲ ਨਾ ਕਰਿਆ ਕਰੋ, ਬਿਸ਼ੱਕ ਨਾ ਆਓ। ਮੈਂ ਕੋਈ ਵਪਾਰ ਕਰਮੀ ਆ ਜਿਹੜਾ ਤੁਹਾਡੇ ਕੋਲ ਸਵਾਲ ਕਰਾਂ, ਮੈਨੂੰ ਟਕੇ ਦਿਓ, ਮੈਨੂੰ ਕੱਪੜੇ ਦਿਓ, ਮੈਂ ਭੁੱਖਾ ਮਰਨਾ। ਜਿਸ ਸਾਈਂ ਮੈਂ ਆਬਾਦਤ ਕਰੂੰ, ਜਿਹਨੇ ਪੈਦਾ ਕੀਤਾ ਹੈ ਉਹ ਆਪੇ ਦੇ ਦੇਗਾ। ਜੇ ਸਖੀਆਂ ਬਣ ਕੇ ਆਉਣਾ ਤਾਂ ਆਪਾਂ ਸਾਰੇ ਗੁਰੂ ਕੇ ਵਚਨ 'ਤੇ ਅਮਲ ਕਰੀਏ। ਕਿਸੇ ਨੂੰ ਧਾਗਾ ਸੂਤੇ ਦਾ ਇੱਥੇ ਸਵਾਲ ਪਾਇਆ, ਕਿਸੇ ਦਾ ਪੂਰਾ ਹੋਇਆ ਜੋ ਮੈਂ ਮੰਨਿਆ ਹੋਵੇ, ਮੈਂ ਜਾਣਦਾ ਹੀ ਇਹ ਤੁਹਾਡਾ ਆਪਣਾ ਵਹਿਮ ਇੱਕ ਧਾਗੇ ਨਾਲ ਰੋਗ ਅੜ ਜਾਂਦਾ। ਦੋ ਗਜ਼ ਦੀ ਚੁੰਨੀ ਲਈ ਜਾਂ ਦਾਲੇ, 10 ਗਜ਼ ਦਾ ਦਸਤਾਰ ਬੰਨਿਆ ਹੋਇਆ, ਧਾਗੇ 'ਤੇ ਹੀ ਬਸ ਆਪਣਾ ਵਿਸ਼ਵਾਸ ਹੈ। ਜੇ ਇਹ ਵਿਸ਼ਵਾਸ ਗੁਰੂ 'ਤੇ ਕਰ ਲਵੇ, ਸਭ ਕੁਛ ਮਿਲ ਜਾਂਦਾ। ਵਿਸ਼ਵਾਸ ਹੀ ਕੁਛ ਚੀਜ਼ਾਂ 'ਤੇ ਲਾਇਆ ਹੋਇਆ ਤੇਰਾ, ਵਿਸ਼ਵਾਸ ਨਹੀਂ ਮਲੀਨ ਕਰੀ ਬੈਠਾ। ਇਹ ਹੈ ਮਾਤਾ ਜੀ ਦੀ ਗੋਦੀ 'ਚ ਆਇਆ ਸਿੱਖ, ਇਸ ਬਾਣੀ ਤੋਂ ਪੈਦਾ ਹੋਇਆ ਸਿੱਖ ਦੀ ਇਹ ਮਾਤਾ। ਜਿਸ ਨੂੰ ਇਹਦੀ ਮਾਂ ਮਿਲ ਗਈ ਹੈ ਸੱਜਣੋਂ ਗੋਦੀ, ਉਹ ਸਿੱਖ ਦੁਨੀਆਂ 'ਤੇ ਕਦੇ ਨਹੀਂ ਰੋਂਦਾ। ਭਾਵਾਂ ਕਿੰਨਾ ਤੂਫਾਨ ਵਗ ਰਿਹਾ, ਕਲਯੁਗ ਦਾ ਬੜਾ ਜ਼ੋਰ ਹੈ, ਇੱਕ ਦੂਜੇ ਨੂੰ ਸਿੱਖ ਵੀਰ, ਵੀਰ ਨੂੰ ਵੀਰ ਨਹੀਂ ਦੇਖ ਕੇ ਰਾਜੀ, ਗੁਰਦੁਆਰਾ ਲੈਣਾ। ਜੇ ਉਹਨਾਂ ਦੀ ਰਹਿਤ ਦੇਖੀਏ, ਕਿਸੇ ਦੀ ਵੀ ਨਹੀਂ ਮਿਲਦੀ ਸਿੱਖੀ ਨਾਲ, ਸਭ ਮੇਰੇ ਮੇਰੇ ਰਿਪੋਰਟ ਸੰਖ ਹੀ ਨਿਕਲਣਗੇ। ਸਿੱਖ ਘੱਟਣ ਗੱਲੀਆਂ ਬਾਤੀਆਂ ਲੜੀ ਜਾਂਦੇ ਨੇ ਵੀਰਾਂ ਨਾਲ ਵੀ। ਜੇ ਗੁਰਬਾਣੀ ਨਾਲ ਟਕਸਾਲ 'ਚ ਲਿਆਈਏ ਤਾਂ ਆਪਣੇ ਆਪ ਨੂੰ ਦੇਖੀਏ, ਸਿੱਖੀ ਦਾ ਮੇਰੇ 'ਚ ਕੋਈ ਅੱਖਰ ਨਹੀਂ ਆਉਂਦਾ। ਜੇ ਆ ਗਿਆ ਤਾਂ ਤਰਸ਼ ਨਹੀਂ ਹੈ, ਜੇ ਗੁਰੂ ਕਾ ਸ਼ਬਦ ਆ ਗਿਆ ਹਿਰਦੇ 'ਚ ਫਿਰ ਉਹਦਾ ਝਗੜਾ ਮੁੱਕ ਗਿਆ। ਉਹਨੂੰ ਕਿੰਨੀ ਦੁਨੀਆਂ ਦਾ ਰੌਲਾ ਹੋਵੇ ਉਹਦੇ ਵਾਸਤੇ ਕੋਈ ਤਪਸ਼ ਨਹੀਂ। ਇਹ ਸ਼ੇਰਾਂ ਦਾ ਭਾਵ ਹੈ, ਸ਼ੇਰ ਤਾਂ ਆਜ਼ਾਦ ਹੁੰਦੇ ਨੇ, ਸ਼ੇਰ ਨੂੰ ਪਾ ਕੰਧ ਬੰਦ ਕੱਢਦੇ ਦੀ ਅੱਖ ਚਿੰਝ ਨਹੀਂ ਹੁੰਦੀ। ਇਹ ਸਿੱਖ ਕੌਮ ਕਿੱਥੋਂ ਖਤਰੇ 'ਚ? ਤੇਰੀ ਕੁਰਸੀ ਖਤਰੇ 'ਚ ਹੋਣੀ ਹੈ, ਤੈਨੂੰ ਕਿਸੇ ਨੇ ਸਿਰ ਪ੍ਰਧਾਨ ਨਹੀਂ ਗੁਰਦੁਆਰੇ ਦਾ ਬਣਾਇਆ ਹੋਣਾ, ਤਾਂ ਸਿੱਖਾਂ ਨੂੰ ਖਤਰੇ 'ਚ ਕਹਿੰਦੇ। ਇਹ ਲੜਦੇ ਨੇ ਪ੍ਰਧਾਨਗੀਆਂ 'ਤੇ, ਸੈਕਟਰੀਆਂ 'ਤੇ। ਸਿੱਖੀ ਦਾ ਗੁਰੂ ਨਾਨਕ ਦੀ ਦਾਤ ਹੈ, ਕੋਈ ਨਾ ਆਪਣੀ ਜ਼ਮੀਨ ਦੇ ਕੇ ਮਿਲਦੀ ਹੈ, ਕਿਸੇ ਟਕੇ ਨੂੰ ਨਹੀਂ ਮਿਲਦੀ, ਕਿਸੇ ਜਾਤ ਨੂੰ ਨਹੀਂ ਮਿਲਦੀ।
ਕੋਈ ਜ਼ਮੀਰ ਪੇਸ਼ ਕਰੋ ਸਿੱਖੀ ਮਿਲ ਜਾਂਦੀ, ਮਗਰ ਦੇਣ ਵਾਲੇ ਵੀ ਬੜੇ ਨੇ। ਹਜ਼ੂਰ ਦਾ ਕਥਨ ਹੁੰਦਾ ਇਹ ਤਨ ਵਿੱਚ ਹੀ ਮੈਂ ਕਰੀ, ਜੇ ਕੋਈ ਨਾ ਕੋਈ ਲੈਣ ਵਾਲਾ ਵੀ ਹੋਵੇ, ਲੈਣ ਵਾਲਾ ਤਾਂ ਵਿਕਿਆ ਤਾਂ ਹੈਗਾ ਹੀ, ਕੋਈ ਕਿਸੇ ਵਿਸ਼ੇ 'ਤੇ ਵਿਕਿਆ, ਕੋਈ ਕਿਸੇ 'ਤੇ ਵਿਕਿਆ ਹੋਇਆ। ਛੇੜਾ ਮੇਰੇ ਮਨ ਨੂੰ ਲੈ ਕੇ ਉਹ ਅਕਾਲ ਪੁਰਖ ਨਾਲ ਜੀ ਵੀ ਅੰਸ਼ ਉਹਦੇ ਨਾਲ ਜੋੜ ਦੇਵੇ, ਉਹ ਉਗੜਦੇ ਵੀ ਹੈ ਮੈਨੂੰ। ਉਸਦੇ ਦਰਬਾਰ 'ਤੇ ਆਉਣ ਵਾਲਾ ਇੱਕ ਸਾਧੂ ਸਿੱਖ ਬੈਠਾ, ਅੱਧ ਨੂੰ ਸਖੀ ਬੈਠੀ ਹੈ, ਮੈਂ ਉੱਥੇ ਆਉਣ ਵਾਲੀਆਂ ਸਾਰੀਆਂ ਹੀ ਸੁੰਦਰ ਬਣ ਜਾਂਦੀਆਂ। ਐਸ਼ੋ ਕਿੱਦਾਂ ਪ੍ਰਯੋਜਨ ਜਿਹੜਾ ਐਸ਼ਾ ਸਿੰਘ ਜੀ, ਆਪਣੇ ਕਿਸੇ ਨਾਲ ਦਾਵਾ ਨਹੀਂ, ਜਿਹੜੇ ਨਹੀਂ ਵਿਚਾਰ ਕਰ ਲਓ ਵੀ ਸਾਰਿਆਂ ਨੇ ਕਦਮ ਕਾਸ ਨੂੰ ਕਰਿਆ ਕਿ ਗੁਰੂ ਨਾਨਕ ਦੇਵ ਜੀ ਦੀ ਪੂਰਨ ਅਸੀਂ ਆਪਣੇ ਗੁਰਦੇਵ ਦੀਆਂ ਸੰਗਤਾਂ ਨੇ ਦਰਸ਼ਨ ਕਰੇ। ਫਿਰ ਕੋਈ ਇੱਥੇ ਭਾਵੇਂ ਕਿਸੇ ਨੇ ਕਾਢੀ ਦਿੱਤਾ ਹੋਵੇ, ਮੈਂ ਇਸ ਗੱਲ ਦਾ ਵੀ ਦਾਵਾ ਨਹੀਂ ਬਣਦਾ, ਮਗਰ ਇੱਥੋਂ ਕੋਈ ਹੁਕਮ ਨਹੀਂ ਵੀ ਕੋਈ ਇਤਿਹਾਸ ਕੱਢੋ, ਕਿਸੇ ਨੂੰ ਪੱਤਰਕਾਰ ਦਿਓ ਵੀ ਸਾਡੇ ਸੰਤ ਆਏ ਹੋਏ ਨੇ। ਮੈਂ ਸੰਤ ਪਦਵੀ ਨੂੰ ਜਾਣਦਾ ਨਹੀਂ ਕਿ ਹੁੰਦੇ, ਇੱਕ ਮਹਾਂਪੁਰਖ ਦੇ ਦੀਦਾਰ ਹੋਏ ਨੇ, ਉਹਨਾਂ ਦੇ ਵਿਦਿਆਰਥੀ ਹੋਣ ਕਰਕੇ ਦੁਨੀਆ ਮੈਨੂੰ ਸੰਤ ਕਹਿਣ ਲੱਗ ਪਈ। ਸੰਤ ਹਿਰਦੇ ਦੀ ਸ਼ਾਂਤ ਦਾ ਨਾਮ ਹੈ, ਉਹ ਤਾਂ ਢੂੰਡਦੇ ਫਿਰਦੇ ਹਾਂ। ਭਰੀ ਪਈ ਆ ਬਾਣੀ ਸਾਰੀ ਇਸ ਸੰਤਗਿਰੀ ਦੀ, ਇਹਦੇ ਵੱਲ ਤਾਂ ਤਵੱਜੋ ਹੀ ਹੁਣ ਪਾਠ ਕਰ ਰਹੇ ਬਥੇਰੇ ਹੋਣਗੇ, ਮੈਂ ਚੌਥੇ ਦਿਨ ਮਹਾਰਾਜ ਜੀ ਦਾ ਭੋਗ ਪਾ ਦਿੰਦਾ, ਅੱਖਰ ਗਿਣ ਵਾਲੇ ਤਾਂ ਮੇਰੇ ਵਰਗੇ ਬਥੇਰੇ ਲੱਭ ਜਾਣਗੇ। ਪਾਠ ਤਾਂ ਸੱਜਣੋ ਕੀਤਾ ਹੋਇਆ ਆਪਣੇ ਨਾਲ ਹੀ ਮਨਾ ਲੈਂਦਾ ਜੀ, ਹੋਣਾ ਝਗੜਾ ਮੁੱਕ ਜਾਂਦਾ ਉਹਦਾ, ਹਮਰਾ ਝਗੜਾ ਰਹਾ ਨਾ ਕੋਈ ਪੰਡਿਤ ਮੁੰਡਾ ਛੱਡ ਦੇ। ਇਸ ਝਗੜੇ ਦੇ ਮੁਕਾਉਣ ਵਾਸਤੇ ਸੱਜਣੋ ਗੁਰਬਾਣੀ ਦਾ ਲੜ ਫੜੀਏ। ਜੋ ਕੁਛ ਮੈਨੂੰ ਇੱਥੋਂ ਤੁਛ ਬੁੱਧੀ ਦੇ ਵਿੱਚ ਥੋੜ੍ਹੇ ਸਮੇਂ ਦੇ ਬੁੱਧ ਅਤੇ ਹੀਣ ਨੂੰ ਬਸ਼ਤਾ ਮਿਲੀ ਹੈ, ਪਰਿਵਾਰ 'ਚ ਰਹਿੰਦੇ ਗ੍ਰਿਸ਼ਤੀ ਡਿਊਟੀ ਦਿੰਦਿਆਂ ਹੋਇਆ ਉਹ ਸਾਰਿਆਂ ਨੂੰ ਗੁਰੂ ਨਾਨਕ ਦੇਵ। ਮੈਂ ਕਿਸੇ ਪਾਰਟੀ ਦਾ ਵਿਰੋਧੀ ਨਹੀਂ, ਮਗਰ ਸ਼ਾਸਤ ਦੇ ਮੈਂ ਕਿਸੇ ਦਾ ਮਿੱਤਰ ਨਹੀਂ, ਨਾ ਕਾਂਗਰਸ ਦਾ, ਨਾ ਅਕਾਲੀਆਂ ਦਾ, ਨਾ ਜੰਗਸ਼ਨੀਆਂ ਦਾ। ਰਾਜ ਪ੍ਰਬੰਧ 'ਚ ਖੜ੍ਹਨ ਵਾਲੇ ਕਿਸੇ ਸਿੱਖ ਦਾ ਵੀ ਸੰਗੀ ਨਹੀਂ, ਸਾਰੇ ਝਗੜੇ ਆਪਣੇ ਅਹੁਦਿਆਂ ਦਾ ਪਾਉਂਦੇ ਨੇ, ਗੁਰੂ ਨਾਨਕ ਦੇ ਦਰ 'ਤੇ ਕੋਈ ਝਗੜਾ। ਅੱਜ ਥਾਈ ਨਾ ਸਿੱਖੀ ਕਿਸੇ ਵੋਟ ਨਾਲ ਮਿਲੀ ਹੈ ਨਾ ਮਿਲਣੀ, ਮਾਸਟਰ ਨਹੀਂ ਸਿੱਖੀ ਨਾ ਕਦੇ ਵੀ ਵੋਟਾਂ ਨਾਲ ਬਣਨੇ, ਸਿੱਖ ਨਹੀਂ ਕਦੇ ਵੋਟਾਂ ਨਾਲ ਬਣਨੇ, ਇਹ ਤਾਂ ਗੁਰੂ ਦੀ ਪ੍ਰਸੰਨਤਾ ਨਾਲ ਬਣੇਗਾ। ਮਾਸਟਰ ਤਾਂ ਤਨੀਮ ਨਾਲ ਬਣੇਗਾ, ਵੋਟਾਂ ਨਾਲ ਨਹੀਂ ਬਣਨਾ। ਸਾਧੂ ਵੀਰ ਵੀ ਤਨੀਮ ਨਾਲ ਸਿੱਖ ਬਣੇਗਾ, ਸਿੱਖ ਵੋਟਾਂ ਨਾਲ ਨਹੀਂ ਬਣਦਾ ਵੀ ਬੜੇ ਹੋ ਗਿਆ, ਇਹ ਤਾਂ ਰਾਜਸੀ ਸਵਾਲ ਨਹੀਂ ਵੀ ਮੈਜਾਰਟੀ ਬਣਾਓ ਰਾਜ ਕੋਈ ਜੀ। ਕਿਸੇ ਨੇ ਗੁਰਦੁਆਰੇ ਵਿਰਾਜ ਮੰਨ ਲਿਆ ਵੀ ਇੱਥੇ ਬੜੀ ਪਲੈਸ ਹੈ ਜੀ, ਆਹ ਗੁਰਦੁਆਰਾ ਖੋਲੀਏ, ਬੜਾ ਸੋਹਣਾ ਪਾਇਆ ਹੋਇਆ, ਉਸਦੇ ਵੀ ਦਲੀਲ ਹੀ ਇਹੀ ਹੈ। ਖੋਹਣ ਵਾਸਤੇ ਹੁਣ ਲੱਖਾਂ ਸੰਗਤਾਂ ਬੈਠੀਆਂ, ਕਿਹਦਾ ਹੈ? ਜੇ ਇਹਨੂੰ ਖੋਲੋਗੇ ਤਾਂ ਕੇਲੇ ਦੇ ਪੱਤੇ ਨੇ, ਇਹਨਾਂ 'ਚ ਕੁਛ ਵੀ ਨਹੀਂ ਕਰਨਾ, ਇਹ ਨਾ ਕਿਸੇ ਦੀ ਨਹੀਂ ਹੈ, ਨਾ ਇੱਥੋਂ ਕੋਈ ਸੈਕਟਰੀ ਹੈ, ਨਾ ਇੱਥੋਂ ਕੋਈ ਜਥੇਦਾਰ ਹੈ, ਆਪਣੀ ਵੀ ਡਿਊਟੀ ਵਾਸਤੇ ਸਾਰੀ ਹੈਗੀ, ਪਰ ਆ ਝਗੜੇ ਨਾਲ ਵੋਟ ਨਾਲ ਕੋਈ ਨਹੀਂ ਹੋਇਆ। ਮੈਨੂੰ ਇਸ ਵਿੱਚ 59 ਸਾਲ ਹੋ ਗਏ ਸਿੱਖੀ ਦਾਖਲੇ ਹੋਏ ਨੂੰ, ਕਿਸੇ ਜਗ੍ਹਾ ਜਿੱਥੇ ਗੁਰੂਕੇ ਨੇ ਬਿਠਾ ਲਿਆ ਕਿਤੇ ਵੀ ਵੋਟ ਨਹੀਂ ਗਏ। 20 ਸਾਲ ਇਸ ਉਮਰ ਨੂੰ ਮੈਂ ਗੁਰੂਕੇ ਨੂੰ ਗ੍ਰਿਸ਼ਤ ਵਿੱਚ ਪਾਲਿਆ, 47 ਥਾਈ 27 ਮੈਂ ਦਾਖਲ ਹੋਇਆ, 47 ਤੋਂ ਤੁਹਾਡੇ ਚਰਨਾਂ 'ਚ ਬੈਠਾ, ਨਾ ਗ੍ਰਿਸ਼ਤ ਦਾ ਕੁਛ ਛੱਡਿਆ ਹੈ ਜਿਹੜਾ ਜੱਫੀ ਪਾਈ, ਨਾ ਮੁੜ ਕੇ ਡਿਊਟੀ ਦਿੱਤੀ ਹੈ। ਜੋ ਮਹਾਂਪੁਰਖਾਂ ਨੇ ਬਚਨ ਦਿੱਤਾ ਉਹਦੇ 'ਤੇ ਕੋਸ਼ਿਸ਼ ਕਰੀਏ ਪਾਲਣ ਦੀ, ਪਾਲਿਆ ਜਾਵੇ ਤਾਂ ਇਹਨੂੰ ਕਿਤੇ ਵੀ ਤਪਸ਼ੀ, ਕਿਸੇ ਦੇਸ਼ 'ਚ ਲੈ ਜਾਏ, ਕਿਸੇ ਇਲਾਕੇ 'ਚ ਲੈ ਜਾਏ। ਗ੍ਰਿਸ਼ਤ ਗ੍ਰਸ਼ੇ ਦਾ ਨਾਂ ਹੈ, ਜੇ ਗ੍ਰਿਸ਼ਤ ਦੀ ਡਿਊਟੀ ਮੰਨਦੇ ਹੋ ਤਾਂ ਦਸੇ ਰੂਪ ਇਸ ਨੂੰ ਸਫਲਤਾ ਦੇ ਗਏ ਨੇ, ਉਹਨਾਂ ਅਸੂਲਾਂ ਨਾਲ ਗ੍ਰਿਸ਼ਤ ਮਾਣਾ। ਉਹ ਯੋਗ ਬਖਸ਼ਣ ਵਾਲੇ ਹੋਏ ਨੇ, ਯੋਗ ਪ੍ਰਾਪਤੀ ਵਾਲੇ ਨਹੀਂ, ਵੀ ਸਾਨੂੰ ਸਿੱਖੀ ਮਿਲੀ, ਸਿੱਖੀ ਦਾਨ ਦੇਣ ਵਾਲੇ ਹੋਏ ਨੇ, ਨਾਲੇ ਗ੍ਰਿਸ਼ਤ ਨੂੰ ਸਫਲਤਾ ਦਿੱਤੀ ਹੈ। ਭੋਗੀ ਨਹੀਂ ਹੁੰਦਾ ਮਹਾਂਪੁਰਖ, ਰੱਬੀ ਰਸ਼ਮ ਨੂੰ ਅਦਾ ਕਰਦਾ ਹੈ, ਰੱਬੀ ਰਸ਼ਮ ਹੈ ਤੂੰ ਵੀ ਕਿਸੇ ਦਾ ਪੁੱਤਰ, ਕੇਵਲ ਇਸ ਸੰਗ ਨੂੰ ਅਨਾਜ ਦੀ ਖਾਤਰ ਵਰਤਣਾ ਉਹ ਸਿੱਖ ਕਦੇ ਵੀ ਨਹੀਂ। ਕਰਮ ਸਪਤ ਨਹੀਂ ਦੇ, ਸਿੱਖੀ ਨਹੀਂ ਮਿਲੀ ਹੁੰਦੀ, ਭਾਵੇਂ ਵਾਹਿਗੁਰੂ ਨਹੀਂ ਕਹਿਣਾ ਉਹਦਾ ਮੂੰਹ, ਅਸੂਲ ਹੈਗਾ ਇਹ, ਪਰਾਏ ਦਮੜੇ ਨੂੰ ਪਰਾਏ ਚਮੜੇ ਨੂੰ ਨਿਗਾਹ ਭਰ ਕੇ ਵੀ ਨਹੀਂ ਦੇਖਣਾ ਸਿੱਖੀ ਮਿਲਦੀ। ਝਗੜਾ ਹੀ ਇਸ ਤੋਂ ਕਹਿੰਦਾ, ਇਹ ਝਗੜਾ ਗੁਰਬਾਣੀ ਨੇ ਜ਼ਮੀਰ ਦਿੱਤੀ ਸਾਡੇ ਕੋਲ। ਜੇ ਗੁਰੂ ਕੇ ਮਿਹਰ ਕਰਨ ਐਸੇ ਉੱਤਮ ਸਿੱਖ ਦੀ ਸੰਗਤ ਬਖਸ਼ ਦੇਣ, ਇਹ ਪੁੰਨਿਓ ਦਾ ਦਿਹਾੜਾ, ਸਾਡੇ ਤਾਂ ਸਾਰੇ ਆਉਂਦੇ ਨੇ, ਸਾਡੇ ਉੱਤਮ ਭਾਗ ਹਨ, ਬਜ਼ੁਰਗਾਂ ਨੇ ਸਾਨੂੰ ਕੋਈ ਤਿਉਹਾਰ ਬਣਾ ਤੇ ਵੀ ਲਾਲਚ ਵਿੱਚ अपनी काया तो भी निर्बल होने, चंगा कुछ खाना भी नहीं खाते, त्यौहारों के उत्ते सोहना तिशमई करके आदि कड़ा करके मना लेते हैं। उस रोज गुरुपुर भी बाबा जी भी जाल वास्तु रखी सब कुछ भी किमें इस जाल से ना कि भी लगन लग जाए। वो तो सारे व्यापी आ, हर रोग का वर्षी है, किसी देश चला जा, अजे तेन उसकी खोज नहीं मिली है। बाहर जाने तो थक जाता फिर पुरानी जी गुरबाणी मिल जाए। हुक्म ना भावें सारे दौरा साढ़े गुरुदेव ने भी किया, सिख भी करते हैं, झगड़ा मुकाने वास्ते गुरबाणी समर्थ है। हुण असीं पढ़ने इहनू भी टकियां ते भी कनेडा च चलीए, अमेरिका चलीए, उत्थे पाठ दे किन्ने पैसे बन जाते। असीं परमार्थी सी देंगे इहनू भी बिहारी बना लिया, किसी का अखर ही नहीं कहते भी इहो जिहे संस्कार हुण आपां भी निंदे च आ जाएंगे। प्रमाण देने वास्ते अपने मन में तकड़ा करन करदे कहते भाई साहब तुम अखंड पाठ का तोर लिया कि तुम आशीर्वाद तो लो, कहते करी नहीं अखंड पाठ कला करने, देख भी थोड़ा आदमी करूंगा जो सानू देने तो पैसे होर दे। आशिखी दे विचार ये तो व्यापार तोर लिया भी भाई इन्ने ही काम करने में, यह जहा कमला मैं नौकर हाँ, नौकर कहता मालकन भी घोड़े पानी पिला लिया, उन्हें अपनी अकल वरती, उन्हें अपनी अकल वरती, कहता भी नाले नला लिया नाले पानी पिला लिया। कहना जी मैं एक काम का नौकर हूँ, एक करूँगा। उन्हें अपनी अकल ने कहता चंगा नला लिया, उन्हें कहा जो पानी जो भी ला के नलाऊंगा तो पानी आप पी लू है, उन्हें पहले ही मान लिया वह। कहना भी पानी नला लिया घोड़े को, हाँ कहते पानी तो नहीं आप पी लेंगे, पहले ही मूँह मान लिया, मैं क्या कर ली साड़ी तो सिखी की भी नौकरी यही है भी मैं देखता नहीं करनी, मैं तो पाठ ही करना कला, तो मैं जो 15 पाउंड लेने तो पाठ दे ही लेने, जितों हम सू गुरबाणी का असर कितों हो गया। जे गुरदेव साहब को मुजरी मंगना किमें मिलती, इस विद्या का कोई मुल नहीं, ब्रह्म विद्या सज्जन कहीं मुल नहीं मिलती, ये वाला ही बन के मिलती है, फिर तो बननी, फिर तो कोई लुकमा नहीं है, लुका वो तेरा ही है जोड़ा तू आप ही पड़े ताले लाई बैठे भी इन्नी ना इन्ना पाठ खंड पा मिल जाता, इन्ना करते पुत्र मिल जाता, ये सारे राजे महाराजे भुले रहे हैं, इन्ने जग करन ते इंद्र दा राज मिलेगा, उत्थे बाबा जी ने उन्होंने भी भुले दस्या क्यों प्यार जाए जेवर रूप पछाण, जे अपने रूप पछाण का उही शर्ती क्यों उन्होंने इंद्रपुरी लेनी, सारे निरंकार का रूप है। मंगण वाले बाबा जी इत्थे हटा गए, जो कि उही है गुरसिख, जो मंगे सो भुखर है इसे त्याग सत्संग करे, मंगण वाला भुखर है, बल ने मंगया सुरग का राज पताल दिता, गुरखला पी है मंगण वाला नेता पी थी, यह मन लिया मतलब भगती की प्रभु भगवान बन लिया, वो अगे भावना की गल है, भावना करके वो दर से बनिया खड़ा है, वाशनों का बदा हो तो खल से नहीं खेचों से गया पताल च गया, नहीं सारे निरंकार है। यह वस्ता गुरबाणी चो मिलती है सज्जनों, गुरबाणी के उधार के उत्ते महापुरखों ने बड़ी दात दी, गुरु गोबिंद सिंह जी महाराज जी ने मर्यादा तोरी है, बाबा जी ने आके इस प्रगट किया, तोरी अपनी कोई नहीं, ना गुरु ग्रंथ साहब के पूजन की ना किसी पाठ पूजा की, जिकन पिछे मर्यादा बजुर्गों से चली आनी थी उस पर चले गए। जंग के वेले पाठ का समा नहीं मिलता, उदो महाराज जी ने जदों जो गुरगद्दी भी शख्सी असूल महाराज जी को, पर गुरु साहब की पूजा पंजे पातशाह पे गुरबाणी की पूजा आप कर दी, जिसन आप देख के पहला गुरताई धन पाउण तो बाणी गुरु गुरु है, बाणी विच बाणी अमृत सारे, गुरबाणी कह सेवक जन्मा में प्रतक गुरु मुख सारे, जदों व्यक्ति को भी जाना है वो देखे तो मुक्त नहीं करिए, वो भी कोई बाणी करूगा उन्होंने तू सरवण करेगा, वो मेहनत करेगा, फिर तेन अपने आप का ज्ञान होगा, उत्थे भी रे गुरु जी है, उत्थे भी गुरबाणी ही तेरा गुरु है, जड़ी मूह बाणी महापुरख ने उतरी सेवकें कमाई उदा ही रूप है। इतने झगड़िया ने मैं निर्गुण का पाशक नहीं, मैं सरगुण का पाशक हाँ, मैं सरगुण का पाशक नहीं, बुत प्रस्ती हाँ, मैं निर्गुण का पाशक, जान दो दुनिया में नहीं भी निर्गुण सरगुण है कि। गुरदेव जी ने जो पूछिए सजनों ये दस भी निर्गुण से सरगुण की उही कला तर नहीं सकती, ਆਪਣੇ ਚਰ ਪ੍ਰਭਾਵ ਬਣਾਏ, ਆਪਣੀ ਕੀਮਤ ਆਪੇ ਪਾਏ, ਹਰਮਿੰਦ ਦੂਜਾ ਨਾਹੀਂ ਕੋਏ, ਹਰਮਿੰਦ ਅੰਤਰੇ ਕੁਛ ਹੋਏ, ਉਹ ਪੁੱਤਰ ਵਿਆਹ ਰੂਪ ਰੰਗ ਭੈ ਪ੍ਰਕਾਸ਼ ਸਾਧ ਕਸ਼ਨ। ਹੁਣ ਇੱਥੇ ਨਿਬੇੜਦੇ ਨੇ ਸਾਧ ਕੋਲ, ਇਸ ਟਾਈਮ ਨਾਲ ਸਿੱਖ ਸੰਪਰਦਾ ਸਾਧ ਸ਼ਬਦ ਤੋਂ ਖਿਲਾਫ ਹੈ। ਫਿਰ ਇਸ ਨੂੰ ਬਾਬਾ ਫਰੀਦ ਸਾਹਿਬ ਜੀ ਕਹਿ ਗਏ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਹੋਵੇ, ਮੈਂ ਜਾਣਿਆ ਤੂੰ ਮੁੱਝ ਕੋ ਦੁੱਖ ਸਵਾਇਆ ਜੱਗ। ਇਹਨਾਂ ਮਜ਼੍ਹਬੀ ਵਖੇੜਿਆਂ ਦੇ ਮਹਾਂਪੁਰਖਾਂ ਨੇ ਆਪਣੀ ਬਿਆਨ ਕਰ ਦਿੱਤਾ ਵੀ ਮਾਤਾ ਜੀ ਜੇ ਜਿਹਨੇ ਨਾੜੂਆਂ ਕੱਟਿਆ ਤੀ ਜੇ ਗਾਲੀ ਕੱਟ ਦਿੰਦੀ, ਆਹ ਵਖੇੜਿਆਂ 'ਚ ਆ ਕੇ ਉਹੋ ਜਿਹੇ ਮਹਾਂਪੁਰਖਾਂ ਨੂੰ ਵੀ ਉਵੇਂ ਰੱਖਣੇ, ਜਿੰਦ ਨਾਲਾ ਕੱਪਿਆ ਜੇ ਗਲ ਕੱਟੇ ਚੁੱਖ, ਪਵਨ ਨਾ ਇੱਤੀ ਮਾਮਲੇ ਸਹਾ ਨਾ ਇੱਤੀ। ਉਹ ਜਿਹੜੀ ਜੀ ਪੂਰਾ ਗਲ ਵੀ ਕੱਟ ਦਿੰਦੀ ਤਾਂ ਇਹ ਝਗੜੇ ਤਾਂ ਨਾ ਪੈਂਦੇ, ਵੀ ਇਹ ਸਿੱਖ ਹੀ ਨਹੀਂ ਪੱਕਾ, ਇਹ ਮੁਸਲਮਾਨ ਹੀ ਨਹੀਂ ਪੱਕਾ। ਇਹਨਾਂ ਮਜ਼ਹਬੀ ਵਖੇੜਿਆਂ ਨੂੰ ਤਾਂ ਸਾਰੇ ਦੁਖੀ ਹੋਏ, ਸੱਜਣੋ ਇਹਨਾਂ ਨੂੰ ਬਾਣੀ ਆਪਣੇ ਮਨ ਚੋਂ ਨਿਕਲ ਗਈ ਤਾਂ ਕਿਤੇ ਨਹੀਂ, ਸ਼ਹਿਰ ਕੌਮ ਹੈ ਇਹ ਤਾਂ ਹੌਸਲੇ ਨਾਲ ਵਿਚਰਦਾ, ਇਹਨਾਂ ਦਾ ਝਗੜਾ ਹੀ ਨਹੀਂ, ਉਹਦਾ ਆਇਆ ਹੀ ਨਹੀਂ ਹੈ ਵੀ ਜਿੱਥੇ ਜਿੱਥੇ ਕੋਈ ਲਾਏ ਨੇ ਸੋਹਣੇ ਲੱਗੇ ਹੋਏ ਨੇ, ਇਹਨਾਂ ਦਾ ਝਗੜਾ ਕਿਹਦਾ ਆਪਣਾ ਮੁੱਕ ਜਾ ਸੱਜਣੋ, ਉਹਨੂੰ ਕੋਈ ਝਗੜਵਾ ਨਹੀਂ ਲੱਗਦਾ। ਮੈਂ ਇੱਥੇ ਕਿਸੇ ਨੂੰ ਕਹਿ ਬੈਠਾ ਵੀ ਬਜ਼ੁਰਗੋ ਤੁਸੀਂ ਉਮਰ ਦੇ ਵੀ ਸਿਆਣੇ ਵੀ ਗੁਰਦੁਆਰਿਆਂ 'ਚ ਰੌਲਾ ਨਹੀਂ ਪਾਈ, ਜਦ ਤਾਂ ਜੇ ਥੋੜ੍ਹਾ ਹੀ ਸੀ, ਇਹ 10-12 ਸਾਲ ਦੀ ਗੱਲ ਹੈ, 100 ਸਾਲ। ਉਹ ਬਜ਼ੁਰਗ ਸੀਗਾ ਬਿਰਧ ਜਿਹਾ, ਉਹ ਕਹਿੰਦਾ ਬਾਬਾ ਜੀ ਸਾਨੂੰ ਤਾਂ ਤੁਸੀਂ ਉਪਦੇਸ਼ ਨਾ ਕੀਤਾ, ਕਿਸੇ ਸੰਤ ਨੇ ਮੇਰੇ ਜਿੰਨਾ ਭਜਨ ਨਹੀਂ ਕੀਤਾ। ਮੈਂ ਕਿਹਾ ਮੈਂ ਤਾਂ ਤੈਨੂੰ ਨਹੀਂ ਗੱਲ ਕਹੀ ਤਾਂ ਭਜਨ ਨਹੀਂ ਕੀਤਾ, ਵੀ ਸੰਤ ਨੇ ਵਾਲਾ ਕੀਤਾ, ਤੂੰ ਇਹ ਦਾਵਾ ਕਾਸ ਨੂੰ ਬੰਦ ਹੈ, ਭਜਨ ਕਰਨ ਵਾਲੇ ਕੋਈ ਤਾਂ ਕਹਿ ਹੀ ਉਹਨਾਂ ਨੇ ਕੀਤਾ, ਉਹਦਾ ਉਹਦੇ ਨਾਲ ਜਾਣਾ ਹੁੰਦਾ। ਕਹਿਣ ਵਾਲਾ ਤਾਂ ਜੇ ਆਪਣੇ ਕਦਮ ਚੱਕੇ ਨੂੰ ਦੇਖਦਾ ਵੀ ਨਾਲੋਂ ਤੇਰੇ ਨੂੰ ਕਦਮਾਂ ਚੱਕੀਆਂ ਨੇ, ਸਫ਼ਰ ਨੂੰ ਸਿਰ 'ਤੇ ਹੀ ਖੜਾ। ਮੈਂ ਬਾਬਾ ਜੀ ਸਮਝ, ਮੈਨੂੰ ਤੁਸੀਂ ਕੋਈ ਉਪਦੇਸ਼ ਨਾ ਕਰੋ, ਉਹਦੇ ਨਾਲ ਦੂਜਾ ਪ੍ਰਧਾਨ ਖੜਾ, ਦੋਨੋਂ ਹੀ ਪ੍ਰਧਾਨ ਤੇ, ਇੱਕ ਹਟਿਆ ਤੇ ਇੱਕ ਹਾਜ਼ਰ ਸੀ। ਉਹ ਕਹਿੰਦਾ ਇਹਨੂੰ ਕਹੋ, ਉਹ ਸੀਗਾ ਖੰਨੇ ਦੇ ਇਲਾਕੇ ਦਾ, ਉਹ ਦੋ ਚ ਮਿਲ ਗਿਆ, ਕਹਿੰਦਾ ਮੇਰੇ 'ਚ ਕੀ ਜ਼ਰੂਰ ਹੈ, ਕਹਿੰਦਾ ਇਹਨੂੰ ਕਹਿ ਇਹਨੂੰ ਇੰਨੀ ਕੁਛ ਕਰਦਾ ਹੈ, ਮੈਂ ਤਾਂ ਸਭ ਪੁਜਾਉਂਦਾ, ਮੈਂ ਬੜਾ ਪੂਜਨ ਕਰਦਾ। ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਲੜੀ ਨਾ ਨਹੀਂ ਹੁੰਦਾ ਇੱਥੇ, ਅਤੇ ਉਹ ਸਾਡੇ ਪਿੱਛੇ ਜਿੱਥੇ ਮੈਂ ਵਿਦਿਆਰਥੀ ਹਾਂ ਉੱਥੇ ਦੋ ਸਿੰਘਾਂ ਵਾਸਤੇ ਝਗੜਾ ਪੈ ਗਿਆ, ਮੌਤ ਵੀ ਨਾ, ਉਹਨਾਂ ਨੂੰ ਪ੍ਰਮਾਣ ਦਿੱਤਾ। ਫਿਰ ਮੈਂ ਜਦ ਇਹ ਗੱਲ ਵੀ ਕਹਿੰਦੇ, ਕਹਿੰਦੇ ਤੁਹਾਡੇ ਕੀ ਹਾਲ ਹੈ, ਮੈਂ ਕਿਹਾ ਵੀ ਮੈਨੂੰ ਤਾਂ ਪਤਾ ਨਹੀਂ ਕੀ ਹਾਲ ਹੈ, ਮੈਂ ਤਾਂ ਕ੍ਰਿਸ਼ਨੀ ਹਾਂ, ਮੈਂ ਤਾਂ ਕਿਸੇ ਦੇ ਦੇਵੀ ਨੂੰ ਜ਼ਿੰਮੇਵਾਰ ਨਹੀਂ ਬਣਿਆ, ਹੁਣ ਇੱਥੇ ਆ ਹੈ ਸੰਗਤ ਦੇ ਨੋਹਾਂ, ਮੇਰਾ ਇੱਥੇ ਕੋਈ ਦਖਲ ਨਹੀਂ। ਹਰਜਸ਼ ਕਰਨ ਵਾਸਤੇ ਪ੍ਰਧਾਨਗੀ ਕਹਿ ਲਓ ਇਹਨਾਂ ਦੀ ਹੋਈ ਹੈ, ਪਰ ਮੇਰੇ ਦਿਲ ਤੋਂ ਪੁੱਛੋ ਮੈਂ ਕਿਸੇ ਜਗ੍ਹਾ ਨੂੰ ਵੀ ਮੈਂ ਹਰਜਸ਼ ਵਾਸਤੇ ਸਮਾਂ ਕਰਨਾ, ਉਹ ਮਹਾਂਪੁਰਖਾਂ ਨੇ ਦਾਤ ਦਿੱਤੀ ਹੈ। ਸੱਜਣੋ ਸਾਖੀਆਂ ਦਾ ਹੁਣ ਟਾਈਮ ਨਹੀਂ, ਬਾਬਾ ਜੀ ਦੇ ਘਰ ਵਿੱਚ ਸਾਖੀ ਹੈ, ਪਿੱਛੇ ਤੁਰਦਿਆਂ ਨੇ ਗਰੀਬ ਨੂੰ ਆਜ ਨੇ ਪਹਿਲਾਂ ਕਿਹਾ, ਮਰਦਾਨਾ ਚੱਲਦੇ ਨੂੰ ਸਾਹ ਦਿਖਾ ਲਈਏ। ਇਹ ਤਾਂ ਆਪਾਂ ਨੇ ਇਤਿਹਾਸ ਦੀ ਵਚਨ ਕਰਨੀ, ਹਾਜ਼ਰ ਤਾਂ ਹੈ ਨਹੀਂ, ਇਹ ਤਾਂ ਸਮੇਂ ਦੀ ਗੱਲ ਹੈ। ਆਪਾਂ ਜਾਂ ਤਾਂ ਸਾਖੀਆਂ ਸੁਣੀਆਂ ਹਨ, ਇਤਿਹਾਸ ਦੇਖਿਆ, ਤਵਾਰੀਖ ਦੇਖੀਆ ਕਿਸੇ ਗੁਰਮੁਖ ਨੇ, ਮੈਂ ਇਹ ਤੋਂ ਵੀ ਨਹੀਂ ਲਾਂ। ਮੈਂ ਤਾਂ ਜੋ ਬਾਬਾ ਜੀ ਤੀਰਥ ਸਿੰਘਾਂ ਤੋਂ ਸੁਣਿਆ ਸ਼ਬਦ ਸੀ, ਉਹਨਾਂ ਦਾ ਕੋਈ ਵਿਸ਼ਵਾਸ ਗੁਰਬਾਣੀ ਤੋਂ ਬਾਹਰ ਨਹੀਂ ਸੀ ਆਉਂਦਾ। ਉਹਨਾਂ ਦੇ ਨਾਲ ਉਸ ਇਲਾਕੇ ਦੇ ਵਿੱਚ ਇੱਕ ਮਹਾਂਪੁਰਖ ਗੁਲਾਬ ਸਿੰਘ ਨਾਮੇ ਥੇ, ਘੋੜੀਏ ਦਾ ਉਹਨਾਂ ਦਾ ਸਰੀਰ ਸੀ, ਜ਼ਿਆਦਾ ਪਿਛਲੀ ਜ਼ਿੰਦਗੀ ਉਹਨੇ ਮੋਗੇ ਪਾਸ ਕੀਤੀ। ਇਹਨਾਂ ਦੀ ਆਪਸ ਵਿੱਚ ਮਿੱਤਰਤਾ ਆਈ ਸੀ, ਇੱਕ ਨਾਲ ਸਰੀਰ ਦੀ ਹੁੰਦੀ ਹੈ ਕਿਸੇ ਲੈਵਲ ਦਾ ਹੋਵੇ। ਉਹ ਸਿਆਣੇ ਉਮਰ ਦੇ ਥੇ, ਪਰਸਪਰ ਇਹਨਾਂ ਦਾ ਪਿਆਰ ਸੀ। ਮੈਂ ਨਵਾਂ ਯਾਤਰੂ ਸੀ, ਗ੍ਰਿਸ਼ਤੀ ਸੀ, ਪਰ ਉਹਦੇ ਮੈਂ ਉੱਥੇ ਗਿਆ ਸੀ ਬਾਬਾ ਜੀ ਨੂੰ, ਉਹਨਾਂ ਦਾ ਕੋਈ ਸੁਨੇਹਾ ਆਇਆ, ਮਗਰ ਉਦੋਂ ਉਹਨਾਂ ਦਾ ਪਹਿਲਾਂ ਬਿਆਨ ਹੋ ਚੁੱਕਿਆ ਸੀ ਵੀ ਸਾਨੂੰ ਕੋਈ ਐਡਰੈਸ ਦੇ ਦਿਓ, ਅਸੀਂ ਲੋੜ ਪਈ ਤਾਂ ਤੁਹਾਨੂੰ ਖਤ ਪਾ ਦਈਏ। ਬਾਬਾ ਜੀ ਨੇ ਉਸ ਵਕਤ ਮੇਰੀ ਹਾਜ਼ਰੀ 'ਚ ਕਿਹਾ ਵੀ ਖਤ ਨਹੀਂ ਪਾਈ, ਹੁਣ ਮਹਾਂਪੁਰਖ ਕਿਤੇ ਖਾਦੇ ਬੰਨੇ ਨੇ, ਇਹਨਾਂ ਨੂੰ ਕੀ ਪਤਾ ਕਿੱਥੇ ਚਲੇ ਜਾਣ, ਇਹ ਕਿਹਦੇ ਵਿੱਚ ਤੁੰਗ ਨੇ, ਕਿੱਧਰ ਅਕਾਲ ਦੀ ਰਜ਼ਾ ਹੋਈ ਤੁਰ ਪਏ। ਕੋਈ ਲਟੂਰੀਆਂ ਵਾਲਾ ਸਾਧ ਸੀ, ਉਹ ਹਵਾ ਵੰਗ ਜਿਹੜੀ ਪਿੱਛੇ ਵਾਲੀ, ਉਹ ਮੂੰਹ 'ਚ ਪਈਆਂ ਲਟੂਰੀਆਂ, ਉਹ ਫੇਰ ਪਿਛਾ ਨੂੰ ਕਰੇ, ਫੇਰ ਦੂਜਾ ਕਹਿੰਦਾ ਇੱਧਰ ਤੇਰੀ ਮਰਸੀ ਹੈ, ਜਿੱਦਣ ਜਾਣਾ ਜਿਹਨੂੰ ਰੱਬ ਤੋਂ ਆਉਂਦਾ ਉਦੋਂ ਜਿਹੜੇ ਵਾਰ ਵਾਰ ਲਟੂਰੀ ਪਰੇ ਕਰੋ, ਉਹਨੂੰ ਹਵਾ ਨਹੀਂ ਹੋ ਜਾ ਕਿ ਤੈਂ ਕਦੇ ਕਿਸੇ ਪਿੰਡ ਜਾਣਾ, ਜੇ ਕਰਤਾਰ ਨੂੰ ਪਾਉਂਦਾ ਕਹਿੰਦਾ ਹਰ ਵੀ ਐਵੇਂ ਲਟੂਰੀ ਨੂੰ ਮਾਰਦੇ, ਕਦੇ ਐਂ ਮਾਰਦੇ ਵੀ ਹੋਈ ਹਵਾ ਵਾਲੂ ਤਾਂ ਸਾਧ ਜੀ ਦਾ ਰਜਾਜ ਤਰਨ ਦੀ ਇਹਦਾ ਕਿਹੜਾ ਲੱਗਣਾ। ਇਹ ਬਾਬਾ ਜੀ ਉਹਨਾਂ ਦਾ ਕੋਈ ਪ੍ਰਸੰਗ ਦੀ ਮੁਹੱਬਤ ਆ, ਗੁਲਾਬ ਸਿੰਘ ਨਾਲ ਬਾਬਾ ਅਨੰਦ ਸਿੰਘ ਜੀ ਦਾ ਇਹ ਸੰਨ 1934 ਦਾ ਜ਼ਿਕਰ ਹੈ, 43 'ਚ ਤਾਂ ਉੱਪਰ ਲੋਕ ਚਲੇ ਗਏ, ਬਾਬਾ ਗੁਲਾਬ ਸਿੰਘ ਨੂੰ ਚਲੇ ਗਏ ਨੇ 39-38 ਸੀ, ਉਹ ਅੱਗੋਂ ਚਲੇ ਗਏ ਨੇ। ਉਹਨਾਂ ਦਾ ਸਰੀਰ ਢਿੱਲਾ ਸੀ, ਬਾਬਾ ਜੀ ਨੇ ਉਸ ਵਕਤ ਉਹਨਾਂ ਨੂੰ ਕਿਹਾ ਵੀ ਖਤ ਨਹੀਂ ਪਾਇਓ, ਅਸੀਂ ਜੰਗਲਾਂ 'ਚ ਰਹਿਣ ਵਾਲੇ ਹਾਂ, ਵੀ ਸਾਨੂੰ ਖਤ ਕਿੱਥੇ ਮਿਲੇਗਾ। ਆਪਣੀ ਮੁਹੱਬਤ ਹੈ ਮੈਂ ਆਪਣੀ ਵਿਰਤਾ ਤੁਹਾਡੇ ਕੋਲ ਮੁਹੱਬਤ ਨੂੰ ਦੱਸਦਾ ਵੀ ਮੇਰਾ ਇੱਕ ਸਾਹਿਬ ਗੁਰੂ ਗ੍ਰੰਥ ਸਾਹਿਬ ਨਾਲ ਲੱਗ ਕੇ ਆਉਂਦਾ, ਇਹਨਾਂ ਮੂਹਰੇ ਅਰਜ ਕਰ ਰਹੇ ਸਾਨੂੰ ਤੁਹਾਡੀ ਚਿੱਠੀ ਪਹੁੰਚ ਜਾਏ। ਜਦ ਤੁਹਾਨੂੰ ਮਿਲਣ ਦੀ ਲੋੜ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਮੂਹਰੇ ਅਰਜ ਕਰ ਲਿਓ ਵੀ ਮੈਨੂੰ ਬਾਬਾ ਜੀ ਨੂੰ ਰਿਸ਼ੀ ਕਹਿ ਕੇ ਬਣਾਉਣ 'ਤੇ ਵੀ ਰਿਸ਼ੀ ਜੀ ਨੂੰ ਮਿਲਣਾ, ਉਹਨਾਂ ਦੀ ਆਪਣੀ ਮੁਹੱਬਤ ਦਾ ਸ਼ਬਦ ਦਿੱਤੀ। ਉਹਨਾਂ ਦਾ ਸਰੀਰ ਹੋ ਗਿਆ ਢਿੱਲਾ, ਉਹ ਜਾਲ ਉਹਨਾਂ ਨੇ ਸ਼ਬਦ ਕਰ ਲਿਆ ਸੀ। ਉਹਨਾਂ ਆਪਣੇ ਸੰਗੀਆਂ ਨੂੰ ਕਿਹਾ ਭਾਈ ਇਸ਼ਨਾਨ ਕਰੋ, ਜਪਜੀ ਸਾਹਿਬ ਦਾ ਪਾਠ ਕਰਕੇ ਆਦਮ ਸ਼ਾਹਿਦ ਮਹਾਰਾਜ ਦੀ ਹਜ਼ੂਰੀ 'ਚ ਜਾ ਕੇ ਤਿਲਫੁਲ ਮੂਹਰੇ ਪ੍ਰਸ਼ਾਦ ਧਰੋ ਜਿਹਾ ਜਿਹਾ ਹਾਜ਼ਰ ਹੈ, ਔਰ ਜਪਜੀ ਸਾਹਿਬ ਦਾ ਪਾਠ ਕਰਕੇ ਪੰਜ ਸਿੰਘ ਅਰਜ ਕਰੋ ਬਾਬਾ ਆਨੰਦ ਸਿੰਘ ਰਿਸ਼ੀ ਜੀ ਕਿ ਤੁਹਾਨੂੰ ਸਾਡੇ ਸੰਤ ਮਿਲਣ ਨੂੰ ਕਹਿ ਰਹੇ, ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹੋ ਵੀ ਸਾਨੂੰ ਉਹਨਾਂ ਨੂੰ ਮੰਗਾ ਲਓ, ਤੁਸੀਂ ਅਰਜ ਕਰੋ। ਉਹਨਾਂ ਨੇ ਜਿਸ ਤਰ੍ਹਾਂ ਦਾ ਸਮਾਂ ਸੀ ਉਹਨਾਂ ਨੇ ਅਰਜ ਕਰ ਦਿੱਤੀ। ਬਾਬਾ ਜੀ ਕਿਸੇ ਕੋਈ ਸਵਾਰੀ ਨੇ ਤੰਗ ਕਰਕੇ ਉਹ ਦਿਨ ਨਹੀਂ ਗਏ, ਜੰਗਲ 'ਚ ਬੈਠੇ ਸੀ। ਅਗਲੇ ਦਿਨ ਇੱਕ ਸਿੰਘ ਨੇ, ਮੈਂ ਵੀ ਗਿਆ ਹੋ ਸੀ ਉੱਥੇ, ਮੈਂ ਸਲਾਮੀ ਸੀ ਗ੍ਰਿਸ਼ਤੀ ਸੀ, ਨਾਲ ਨਹੀਂ ਰਿਹਾ ਜ਼ਿਆਦਾ ਚਿਰ, ਉਦਣੇ ਮੈਂ ਉੱਥੇ ਗਿਆ ਹੋਇਆ ਸੀ। ਉਹ ਸਿੰਘ ਨੇ ਅਰਜ ਕੀਤੀ, ਮਹਾਰਾਜ ਮੈਂ ਟਰੱਕ ਲਿਆ ਇੱਕ ਗੱਡੀ ਵੀ, ਇਹ ਚਰਨ ਪਾ ਲਏ ਛੜਕ ਜਾ ਕੇ, ਕਹਿੰਦੇ ਵੀ ਕਿਹਦੇ ਨੂੰ ਚੱਲੀਏ ਬਾਬਾ ਜੀ? ਕਹਿੰਦੇ ਮੋਗੇ ਨੂੰ। ਮੋਗੇ ਜਾ ਰਹੇ ਹੋ, ਸੰਤਾਂ ਦਾ ਸਰੀਰ ਬੜਾ ਤੰਗ ਸੀ, ਡਾਕਟਰ ਹਾਜ਼ਰ ਸੀ, ਸੁਰਤ ਤੋਂ ਉੱਪਰ ਚਲੇ ਗਏ ਤੇ ਉਹ ਆਕਸੀਜਨ ਘੱਟ ਗਿਆ। ਕਹਿੰਦੇ ਮੈਂ ਇਸ ਨੂੰ ਕਮਰਾ ਸਾਫ਼ ਕਰਦਾ, ਉੱਥੇ ਆਕਸੀਜਨ ਦੇਵਾਂਗੇ, ਸੰਤਾਂ ਨੂੰ ਬੁਲਾਇਓ ਨਾ। ਬਾਬਾ ਜੀ ਕਹਿੰਦੇ ਵੀ ਅਸੀਂ ਮਿਲਣ ਵਾਸਤੇ ਆਏ ਹਾਂ, ਸਾਨੂੰ ਬਚਨ ਕਰ ਲੈਣਗੇ। ਕਹਿੰਦੇ ਜੀ ਇਹਨਾਂ 'ਚ ਐਕਸ਼ਨ ਘੱਟ ਗਿਆ, ਜੇ ਇਹ ਬੋਲੇ ਤਾਂ ਇਹਨਾਂ ਦਾ ਪ੍ਰਾਣ ਖੁਸ਼ ਹੋ ਕੇ ਅੰਤ ਹੋ ਜੂਗਾ। ਉਹ ਮਸ਼ੀਨ ਟੁੱਟ ਗਈ ਉਹਦੀ ਸਾਫ਼ ਕਰਨ ਵਾਲੀ। ਕਹਿੰਦਾ ਮੈਂ ਦਫ਼ਤਰ 'ਚੋਂ ਹੋਰ ਲਿਆਉਣਾ ਵੀ ਸੰਤਾਂ ਨੂੰ ਬੁਲਾਇਓ ਨਾ। ਬਾਬਾ ਜੀ ਕਹਿੰਦੇ ਆਹ ਲੋਹੇ ਦੀ ਟੁੱਟ ਗਈ, ਇਹ ਤਾਂ ਜਿੱਤੀ ਦਾ ਪੁੱਤਰਾ ਵੀ ਸਾਨੂੰ ਤਾਂ ਵਚਨ ਕਰ ਲੈਣ ਦੇ ਸੰਤਾਂ ਨਾਲ। ਨਹੀਂ ਜੀ, ਮੈਂ ਕਹਿੰਦਾ ਹਾਂ ਦਫ਼ਤਰ ਤੋਂ ਲਿਆਉਣਾ। ਬਾਬਾ ਜੀ ਉਹ ਤਾਂ ਚਲੇ ਗਿਆ ਦਫ਼ਤਰ ਨੂੰ, ਦੂਜੇ ਸਿੰਘ ਨੂੰ ਕਹਿ ਕੇ ਉਹਨਾਂ ਸਤਿਪੁਰਸ਼ਾਂ ਨੂੰ ਬੈਠੇ ਕਰ ਲਿਆ, ਪਿੱਛੇ ਤੱਕੀਆਂ ਲਾ ਕੇ ਬਿਠਾਲ ਤੇ ਮੂਹਰਲੇ ਪਾਸੇ ਉਸੇ ਅਸ਼ਨ ਦੇ ਹਜ਼ੂਰ ਬਹਿ ਕੇ, ਜਿਹੜੇ ਮਹਾਤਮਾ ਬਰਾਜੀ ਹੋਏ ਸੀ, ਬੈਠਿਆਂ ਤੋਂ ਬੈਠੇ ਕਰ ਲਿਆ ਉਹਨਾਂ ਨੇ। ਤਾਂ ਮੂਹਰੇ ਬੈਠ ਕੇ ਉਹਨਾਂ ਨੇ ਪ੍ਰਸ਼ਨ ਕੀਤਾ ਬਾਬਾ ਜੀ, ਉਹ ਨਿਆਂ ਸ਼ਾਸਤਰ ਦੇ ਜ਼ਿਆਦਾ ਪੈਰੋਕਾਰ ਸੀ। ਹਜ਼ੂਰ ਨੇ ਕਿਹਾ ਵੀ ਸਿੱਖ ਦਾ ਕੀ ਜੀਵਨ ਹੈ? ਉਹ ਸਤਿਪੁਰਸ਼ਾਂ ਨੇ ਨਿਆਂ ਸ਼ਾਸਤਰ ਦਾ ਪ੍ਰਸੰਗ ਤੋੜ ਲਿਆ। ਤੋੜਦੇ ਤੋੜਦੇ ਐਸੀ ਸੱਤਾ ਮਿਲੀ, ਪਰਸਪਰ ਬਾਣੀ ਕਰਦਾ ਤੇ ਬਿਲਕੁਲ ਸੀ ਤੰਦਰੁਸਤ ਹੋ ਗਿਆ, ਚੰਗੇ ਸੋਹਣੇ ਸੁਖਮ ਵਚਨ ਕਰਨ ਲੱਗ ਗਈ, ਮੂੰਹ 'ਤੇ ਲਾਲੀ ਆ ਗਈ। ਡਾਕਟਰ ਕਹਿੰਦੇ ਬੜੀ ਪਰੇਸ਼ਾਨੀ ਦੀ ਗੱਲ ਹੈ ਜੀ, ਸੰਤ ਕਿਵੇਂ ਰਾਜੀ ਕਰੂ? ਬਾਬਾ ਜੀ ਕਹਿੰਦੇ ਪਰ ਵਿਦਿਆ ਦਾ ਬਲ ਹੈ, ਤੂੰ ਸਾਨੂੰ ਪਿਆਰ ਦੀ ਗੱਲ ਨਹੀਂ ਸੀ ਕਰਨ ਦਿੰਦਾ, ਦੇਖ ਲਓ ਤੁਹਾਡੇ ਸੰਤ ਰਾਜੀ ਜੀ ਬੈਠੇ। ਉਹ ਤਾਂ ਇੱਕ ਮਿੰਟ 'ਚ ਗੱਲ ਮੁੱਕ ਗਈ ਅੱਧੀ 'ਚ, ਮਗਰ ਉਹਨਾਂ ਨੇ ਕਿਹਾ ਵੀ ਅਸੀਂ ਮਹਾਤਮਾ ਨੂੰ ਜਦੋਂ ਸੁਰਤ ਸਿਰ ਹੋ ਗਏ ਵੀ ਕੱਲ੍ਹ ਖਤ ਸਾਨੂੰ 4 ਵਜੇ ਮਿਲ ਗਿਆ, ਵੀ ਜੰਗਲ ਦਾ ਮਾਮਲਾ ਸੀ, ਸਰੀਰ ਵਿਰਧ ਹੋਇਆ, ਕੋਈ ਸਵਾਰੀ ਮਿਲਣ ਦੇ ਖਾਤਰ ਅਸੀਂ ਮਾਫੀ ਦੇ ਜਾਣ ਚੁੱਕਾ ਵੀ ਕੱਲ੍ਹ ਆ ਨਹੀਂ ਸਕੇ, ਪਰ ਖਤ ਤੁਹਾਡਾ ਮਿਲ ਗਿਆ ਸੀ, ਕੱਲ੍ਹ 4 ਵਜੇ ਖਤ ਮਿਲ ਗਿਆ ਸੀ। ਸੰਗੀਆਂ ਨੂੰ ਸੱਦਿਆ ਉਹਨਾਂ ਮਹਾਤਮਾ ਨੇ, ਭਾਈ ਦੱਸੋ ਜਦ ਅਸੀਂ ਤੁਹਾਨੂੰ ਕਿਹਾ ਸੀ ਕੀ ਟਾਈਮ ਸੀ ਜਦ ਤੁਸੀਂ ਖਤ ਲਈ? ਮਹਾਰਾਜ ਗੁਰੂ ਅਰਦਾਸ ਕੀਤੀ, ਉਹ ਕਹਿੰਦੇ ਸ਼ਾਮ ਦੇ 4 ਵਜੇ ਸੀ। ਕਿਹਨੇ ਦੱਸਿਆ ਮਹਾਂਪੁਰਖਾਂ ਨੂੰ? ਇਹ ਪੱਖ ਦੀ ਗੱਲ ਹੈ, ਇਹ 15-16 ਮੀਲ 'ਤੇ ਚੱਲ ਕੇ ਆਏ ਨੇ, ਉਹਨਾਂ ਦੀ ਕੁਟੀਆ ਉੱਥੋਂ 16 ਕੁ ਮੀਲ ਪੈਂਦੀ ਸੀ, ਡਿਗਰਾਵਾਂ ਤੋਂ 4 ਕੁ ਮੀਲ ਪੈ ਰਹੇ ਨੇ, ਡਿਗਰਾਵਾਂ 20 ਕੁ ਮੀਲ। ਕਿਹਨਾਂ ਨੂੰ ਦੱਸਿਆ ਇਹਨਾਂ ਨੇ? ਇਹ ਕਿਸੇ ਸਾਡਾ ਵਚਨ ਹੋਇਆ ਜੀ ਕਿਤੇ ਕਿ ਸਾਡਾ ਇੱਕ ਇੱਕ ਸਵਾਸ ਗੁਰੂ ਗ੍ਰੰਥ ਸਾਹਿਬ ਨਾਲ ਲੱਗ ਕੇ ਆਉਂਦਾ, ਜਦ ਤੁਹਾਨੂੰ ਮਿਲਣ ਦੀ ਇੱਛਾ ਹੋਵੇ ਇਹਨਾਂ ਮੂਹਰੇ ਅਰਜ ਕਰ ਲਿਓ, ਇਹ ਸਾਨੂੰ ਭੇਜ ਦੇਣ, ਆਪਣੇ ਵਿਚੋਲੇ ਨੇ। ਇਸ ਬਾਣੀ 'ਤੇ ਕਿੰਨਾ ਸੰਗਤ ਦਾ ਵਿਸ਼ਵਾਸ ਦਵਾਇਆ! ਮਹਾਂਪੁਰਖ ਦਾ ਹਮੇਸ਼ਾ ਵਿਸ਼ਵਾਸ ਦਵਾਉਣ ਦਾ ਸਾਧਨ ਹੁੰਦਾ, ਇਹ ਨਹੀਂ ਸੀ ਵੀ ਆਪਣੀ ਵਡਿਆਈ ਕਰਨ ਦੇ ਅਸੀਂ ਮਿਲੇ ਹਾਂ, ਵੀ ਗੁਰਬਾਣੀ 'ਤੇ ਤੁਸੀਂ ਵਿਸ਼ਵਾਸ ਕਰੋ। ਇੱਥੇ ਦਾ ਸ਼ਬਦ ਰੋਹੀ ਰੋਜ਼ ਹੀ ਇਹੀ ਆਵੇਗਾ। ਸਤਿਪੁਰਸ਼ਾਂ ਨੇ ਫਿਰ ਅੱਜ ਦੇ ਦਿਨ ਇਹ ਸੰਗਤ ਨੂੰ ਵਰਤਾਇਆ ਕਰਦੇ ਆ, ਕਿਤੇ ਮਹਾਂਖੜੀਆਂ ਕਰਦੇ ਨੇ, ਅੱਗੇ ਥੋੜ੍ਹੀ ਸੰਗਤ ਹੁੰਦੀ, ਉਦੋਂ ਪਾਠ ਗਿਣਦੇ ਹੁੰਦੇ ਸੀ ਕਿੱਥੇ ਕਿੱਥੇ ਦੀ ਸੰਗਤ ਦੇ ਕਿੰਨੇ ਪਾਠ ਗੁਰੂ ਪਾਈ। ਉਹਨਾਂ ਦਾ ਆਪਣਾ ਮਕਸਦ ਹੀ ਸਿੱਖ ਨੂੰ ਗੁਰਬਾਣੀ ਨਾਲ ਜੋੜ ਦੇਣਾ। ਜਦੋਂ ਆਪਣੇ ਪਤੀ ਨਾਲ ਮਾਂ ਨਾਲੇ ਪੁੱਤਰ ਮਿਲ ਗਿਆ, ਉਹਦੇ ਸਾਰੇ ਸੰਸੇ ਨਹੀਂ ਮਿਲਦੇ, ਭੁੱਖ ਤੇ ਵੀ ਮਾਂ ਨੂੰ ਸੰਭਾਲ ਹੈ, ਭੈ ਨਿਰਭੈਤਾ ਵੀ ਮਾਂ ਕੋਲ ਹੈ, ਪਰ ਉਹਨੂੰ ਨਹੀਂ ਖਿਆਲ ਵੀ ਮੇਰੀ ਮਾਂ ਨੂੰ ਕੋਈ ਮਾਰਨ ਵਾਲਾ। ਪੁੱਤਰ ਨੂੰ ਤਾਂ ਹੁੰਦਾ ਮਾਂ ਦੀ ਗੋਦੀ 'ਚ ਆ ਕੇ ਨਿਰਭੈ ਹੋ ਜਾਂਦਾ, ਵੀ ਇੱਡੂ ਕੋਈ ਹੋਰ ਤਕੜਾ ਦੁਨੀਆਂ 'ਤੇ ਹੈ ਹੀ ਨਹੀਂ ਮਾਂ ਬੱਚੇ। ਉਹ ਤਾਂ ਇੱਕ ਵਿਹਾਰ ਦੀ ਗੱਲ ਹੈ, ਮਗਰ ਇਸ ਗੁਰਬਾਣੀ ਦੇ ਉੱਤੋਂ ਦੀ ਕੋਈ ਤਾਕਤ ਨਹੀਂ ਜਿਹੜੀ ਇਹਦੀ ਗੋਦੀ 'ਚੋਂ ਸਿੱਖ ਨੂੰ ਕੱਢ ਲਵੇ। ਇਹ ਪੂਰਨ ਪੁਰਖ ਦੀ ਬਾਣੀ ਹੈ, ਸਿੱਖ ਦੀ ਮਾਂ, ਸਿੱਖ ਗੁਰੂ ਦੇ ਉਪਦੇਸ਼ ਤੋਂ ਪੈਦਾ ਹੋਇਆ, ਗੁਰੂ ਦੀ ਰਸਨਾ ਦੀ ਉਚਾਰੀ ਦੀ ਬਾਣੀ ਹੈ। ਇਸ ਬਾਣੀ ਤੋਂ ਸਿੱਖ ਪੈਦਾ ਹੋਇਆ, ਗੁਰੂ ਦੀ ਮਾਂ ਹੈ, ਸਿੱਖ ਦੀ ਇਹ ਮਾਂ ਹੈ। ਹਜ਼ੂਰ ਦਾ ਇਹ ਰਿਸ਼ਤੇ ਲਖਤੇ ਜਿਗਰ ਪੁੱਤਰ ਨੂੰ ਬ੍ਰਹਮ ਗਿਆਨ ਦੀ ਦਾਤ ਦੀ ਬਾਣੀ ਉਚਾਰੀ ਹੁੰਦੀ, ਜਿਹੜਾ ਇਹਦੇ ਨਾਲ ਪਿਆਰ ਕਰੂ ਨਿਕਲ ਜਾਂਦੀ ਕੋਈ ਤੱਤੀ ਬਾਤ ਨਹੀਂ। ਦਸਵੇਂ ਪਾਤਸ਼ਾਹ ਜੀ ਨੇ ਜਿੰਨੇ ਸਰੀਰ ਪ੍ਰਲੋਕ ਚਲੇ ਜਾਣੇ ਸਾਰਿਆਂ ਦੀ ਗਿਣਤੀ ਕਰਨੀ ਜੰਗ ਦੇ ਮਾਮਲੇ 'ਚ। ਭਾਈ ਇਹਨਾਂ ਦੇ ਪ੍ਰਥਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਉਣਾ, ਜੇ ਜਦ ਗੱਦੀ ਨਹੀਂ ਸੀ ਪਾਣੀ ਦਾ ਕਿੰਨਾ ਪਿਆਰ ਕਰਾਉਂਦੇ ਸੀ। ਭਾਈ ਇਹਦਾ ਪਾਠ ਦਸਵੇਂ ਦਿਨ ਕੀਤਾ ਜਾਏ, ਉਹ ਸਿੱਖ ਦੀ ਕੋਈ ਕਿਰਿਆ ਕਰਮ ਨਾ ਦੇਖਿਆ ਜਾਵੇ, ਗੁਰੂ ਕੇ ਧਾਮ ਪਹੁੰਚੇ। ਇਹ ਉਸ ਪਾਠ ਕਰਨ ਦਾ ਵੀ ਸਮਾਂ ਸੀ, ਜੰਗ ਵਿੱਚ ਬਹੂ ਬੇਟੀ ਕਿਤੇ ਵੀ ਟਿਕਟਾਂ ਲੱਗੀਆਂ ਅਤੇ ਜਲ ਪਾਣੀ ਦੀ ਵੀ ਤੰਗੀ ਸੀ। ਉਦੋਂ ਸਿਰਕੀ ਸਿੱਖ ਦੇ ਜਿਹੜੇ ਭੁੱਖੀ ਲੜੀ ਜਾਂਦੇ ਸੀ। ਆਪਾਂ ਹੁਣ ਸਾਰੀਆਂ ਰੋਜ਼ੀਆਂ ਦੇ ਇੰਨੀਆਂ ਜਿਣਸਾਂ ਦੇ ਮਾਲਕ ਹੁੰਦੇ ਹੋਏ ਭੁੱਖੇ ਮਰਦੀਆਂ ਗੁਰੂ ਤੋਂ ਬਾਣੀ ਤੋਂ ਦੂਰ ਜਾ ਕੇ, ਸਾਡੇ ਵਿੱਚੋਂ ਗੁਰਸਿੱਖੀ ਦਾ ਪਿਆਰ ਉੱਡ ਗਿਆ। ਅਹੁਦਿਆਂ ਦੀ ਗਿਣਤੀ ਨੇ ਸਾਨੂੰ ਰਾਜ ਪ੍ਰਬੰਧਕਾਂ ਨੂੰ ਤਾਂ ਮਾਰਿਆ ਸੀ, ਸਾਨੂੰ ਗੁਰਦੁਆਰਾ ਜਾ ਕੇ ਵੀ ਮਾਰਿਆ। ਉਹ ਤਾਂ ਮੰਨਦੇ ਸੀ ਵੀ ਮਹੀਂ ਮੁਨੀਸ਼ਰ ਬਣਾ, ਹੁਣ ਇਹ ਤਾਂ ਕਿਸੇ ਦਾ ਵੀ ਰੁਟਵਾ ਨਹੀਂ, ਮੈਂ ਉੱਥੇ ਦੀ ਬੈਕਅਪ ਦਾ ਮਾਲਕ ਹਾਂ। ਉੱਥੇ ਇੰਨਾ ਮੋਹ ਚੱਕਣ ਨੂੰ ਮੇਰੇ ਚਾਰ ਬੱਚੇ ਘਰ ਦੇ ਤਾਂ ਆਖੇ ਨਹੀਂ ਲੱਗਦੇ, ਮੈਂ ਪਬਲਿਕ ਨੂੰ ਕਿਵੇਂ ਸੁਣਾਊਂ ਮੇਰੀ ਬਾਣੀ 'ਚ ਹੈ ਤਾਂ ਕਿਤੇ। ਇਹ ਤਾਂ ਕਿਸੇ ਨੂੰ ਵੀ ਨਹੀਂ ਗਿਆ, ਸਾਡਾ ਮੁੰਡਾ ਮਨੀਸ਼ਰ ਬਣਾਉਣਾ ਚਾਹੀਦਾ, ਰੌਲੇ ਕਿਉਂ ਪੈਂਦੇ ਨੇ ਉੱਥੇ ਦੀ ਲਾਇਕ ਨਹੀਂ ਹੋਣੀ। ਗੁਰੂ ਕਿਹੇ ਗੱਲ ਲਿਖ ਗਏ ਆਪਣੀ ਮੁਬਾਰਕ ਕਲਮ ਨਾਲ, ਤਿਲਕਹੀਣ ਜਥਾ ਵਿਪਰਾ ਅਮਰਹੀਣ ਤਸਵਰਾ। ਇਹ ਮਹਾਨਾਕ ਪੱਤਰ 'ਤੇ ਲਿਖੀ ਹੁੰਦਾ, ਗੁਰੂ ਸਾਹਿਬ ਜੀ ਸੰਸਕ੍ਰਿਤ ਵਿੱਚ ਲਿਖਦੇ ਨੇ। ਤਿਲਕ ਹੁੰਦਾ ਅਰਥ ਹੈ ਵੀ ਉਹ ਆਪਣੇ ਇਸ਼ ਦੀ ਪੂਜਾ ਕਰਕੇ ਆਇਆ, ਉਹਦੇ ਮੱਥੇ ਲੱਗਣਾ ਯੋਗ ਹੈ। ਜੋ ਤਿਲਕ ਤੋਂ ਹੀਣ ਨੇ ਆਪਣਾ ਨਿਤਨੇਮ ਕੀਤਾ, ਉਹ ਬ੍ਰਾਹਮਣ ਨਿਕੰਮੇ। ਜਿਸ ਰਾਜੇ ਦਾ ਪ੍ਰਤਾਪ ਨਾ ਹੋਵੇ ਸਿਪਾਹੀ ਉਹ ਮੂਹਰੇ ਜਵਾਬ ਦੇਈ ਜਾਂਦਾ, ਉਹ ਰਾਜਾ ਕਹਿੰਦਾ। ਭਾਵੇਂ ਹਜ਼ਾਰਾਂ ਮਿਰਗਾਂ ਦੀ ਡਰ ਹੋਵੇ, 14 ਫੁੱਟ ਦੀ ਸਾਰੇ ਛਾਲ ਮਾਰਦੇ ਨੇ, ਮਗਰ ਉਹ ਇੱਕ ਦੂਜੇ ਦੇ ਡਰਦੇ ਨਹੀਂ ਬ੍ਰਾਹਮਣ। ਜੇ 6 ਆ ਉਹਨਾਂ 'ਚ ਇੱਕ ਨਹੀਂ ਖੜਾ ਰਹਿੰਦਾ। ਹੁਣ ਇਹ ਸਾਰੇ ਸਿਪਾਹੀ ਨੇ ਵੋਟਾਂ ਨਾਲ ਗਏ ਨੇ, ਰਾਜ ਹੈ ਹੀ ਨਹੀਂ, ਪ੍ਰਤਾਪ ਕਿਸੇ ਦਾ ਨਹੀਂ। ਇੱਕ ਦੂਜੇ ਨੂੰ ਗਾਲਾਂ ਕੱਢੀਆਂ ਨੇ ਮਿਸ਼ਰ ਹੁੰਦਿਆਂ ਨੇ। ਰਾਜੇ ਜੋਗ ਆਪਣੀ ਕਰਨੀ ਨਾਲ ਨਹੀਂ, ਬੜੇ ਵੋਟਾਂ ਨਾਲ ਬਣੇ ਹੋਏ। ਪ੍ਰਤਾਪ ਤੋਂ ਹੀ ਬਾਬਾ ਜੀ ਕਹਿੰਦੇ ਨਿਕੰਮਾ ਹੁੰਦਾ, ਅਮਰਹੀਣ ਨੂੰ ਤਥਾ ਰਾਜ ਨੇ, ਅਮਰ ਪ੍ਰਤਾਪ ਨੂੰ ਕਹਿੰਦੇ ਨੇ। ਪ੍ਰਤਾਪ ਤੋਂ ਹੀਣ ਮਾਸਟਰ ਜੀ ਨੂੰ ਬਾਣੀ ਦੇ ਅਸਰ ਕਰਦਾ, ਪ੍ਰਤਾਪ ਤੋਂ ਸਾਰੇ ਨੂੰ ਵਿਦਿਆਰਥੀ ਝਾਕਦੇ ਹੀ ਉਹਨਾਂ ਕਨੀਕੀ ਕਹਿੰਦੇ ਨੇ। ਉਹਨੂੰ ਕਹਿੰਦੇ ਤੁਸੀਂ ਭੌਂਕੀ ਜੋ ਟੇਲ ਵੀ ਨਹੀਂ ਹੋ, ਉਹ ਵੀ ਸੁਣ ਲਈਏ, ਤੁਹਾਡਾ ਜਨਮ ਸੁਣੀ ਜਾਂਦਾ, ਅਤੇ ਵਜੋ ਨਹੀਂ ਹੁੰਦੇ। ਪ੍ਰਤਾਪ ਨਹੀਂ ਉਹਨਾਂ 'ਚ ਹੈ, ਆਪਣੀ ਡਿਊਟੀ ਨੂੰ ਡਿਊਟੀ ਨਹੀਂ ਸਮਝ ਰਹੇ। ਗਰੀਬਾਂ ਤੋਂ ਬੱਚਿਆਂ ਤੋਂ ਟਿਊਸ਼ਨ ਮੰਗੀ ਜਾਂਦੇ ਨੇ, ਹਜ਼ਾਰਾਂ ਤਨਖਾਹ ਲੈ ਕੇ। ਸਾਰੇ ਇਹਨਾਂ ਦਾ ਮੁੱਖ ਮਕਸਦ ਪੈਸਾ ਹੀ ਹੋ ਗਿਆ, ਇਲਮਦਾਰਾਂ ਦਾ ਵੀ, ਅਹੁਦੇਦਾਰਾਂ ਦਾ ਵੀ। ਆਪਣੀ ਜਾਤ ਨੂੰ ਭੁੱਲ ਕੇ ਵੀ ਜਾਤ ਤੋਂ ਜਾਤ ਮਾਮਲਾ ਲੈਣੀ ਨਹੀਂ ਹੈ। ਅਸੀਂ ਘਰਾਂ ਖੁਦਾ ਦੀ ਜਾਤ ਹਾਂ, ਇੱਕ ਗੁਰੂ ਦੇ ਸਿੱਖ ਹਾਂ, ਇੱਥੇ ਵੀ ਅਹੁਦੇਦਾਰੀਆਂ ਗੁਰਬਾਣੀ ਹੋਣੇ ਨਹੀਂ। ਸਗੋਂ ਇਹ ਉਸ ਵਕਤ ਦਾ ਮਹਾਰਾਜ ਦਾ ਬਖਸ਼ਿਆ ਹੋਇਆ ਅਤੇ ਮੂਲ ਮੰਤਰ ਦਾ ਪਾਠ ਗਿਆਨੀਆਂ ਕੋਲੋਂ ਅੱਖਰ ਗਣਾਏ, ਵਿਦਵਾਨਾਂ ਨੂੰ ਇਕੱਠੇ ਕਰਕੇ ਸਾਰੇ ਅੱਖਰ ਗਿਣੇ, ਗੁਰਬਾਣੀ ਦੇ ਉੱਤੇ ਟਕਸਾਲ ਲਾ ਕੇ ਵੀ ਸੁਖਮਨੀ ਸਾਹਿਬ ਦੇ ਜੇ ਦੋ ਪਾਠ ਹੋ ਜਾਣ, ਭੁੱਲਿਆ ਜੋ ਵੀ ਲਾਹਾ 43-47 ਪਾਠਾਂ ਨਾਲ ਪਾਠ ਹੋ ਜਾਂਦਾ, ਅੱਖਰਾਂ ਨਹੀਂ ਲਿਖਾਉਂਦੇ। ਸੁਖਮਨੀ ਸਾਹਿਬ ਦੇ 47 ਪਾਠ ਕਰੀਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਖਰਾਂ ਨਹੀਂ ਅੱਖਰ ਹੋਏ। ਜਪੁਜੀ ਸਾਹਿਬ ਦੇ 10 ਪਾਠ ਕਰ ਲਈਏ, 250 ਪਾਠ ਨਾ ਹੋ ਜਾਣ, 10 ਕਰਨਾ 300 ਵੀ ਭੁੱਲਿਆ ਜੋ ਵੀ ਰਾਜ, ਭੁੱਲਿਆ ਜੋਗੀ ਲਾਹਾ ਹੀ ਲਾਹਾ, ਉਹਦੇ ਉਹਦਾ ਪੀਤੀ ਉਹਦਾ ਜੀ ਜਾਣਾ ਜੀ, ਉਹਦੇ ਜਾਓ ਉੱਥੇ ਮੰਕੇ ਨੂੰ ਟਸਾ ਲੂੰ। ਜੋਗੀ ਭੁੱਲੇ ਨੂੰ ਕੋਈ ਤਕਲੀਫ ਨਹੀਂ, ਜੇ ਸਿੱਖ ਜ਼ਿਆਦਾ ਪਾਣੀ ਪੜੂਗਾ ਇਹਨੇ ਤਾਂ ਬਾਣੀ ਦੇ ਵਿੱਚ ਹੀ ਰਹਿਣਾ, ਇਹਨੇ ਗਿਣਤੀ ਕੀ ਲਾਇਆ ਉੱਧਰ। ਪਰ ਉਸੂਲ ਬੰਨ ਤਾਂ ਉਹਨਾਂ ਨੇ, ਮਹਾਰਾਜ ਨੇ ਵੀ 10 ਪਾਠ ਪਾਈ। ਇਹ ਸਿੱਖਾਂ ਦੇ ਇਸ ਰੋਡ ਸਾਰਿਆਂ ਨੇ, ਜਿਸ 'ਤੇ ਕੋਈ ਬਾਣੀ ਹੀ ਵਜੇ, ਜਿਹਦਾ ਕਿਸੇ ਨਾਲ ਤਲਕ ਹੈ, ਉਹ ਸੁਭਾਅ ਬਣਿਆ ਹੋਇਆ, ਉਸ ਰੋਡ 250 ਪਾਠ ਜਪੁਜੀ ਸਾਹਿਬ ਦਾ ਕਰ ਦੇਣਾ। ਇਹ ਸਿੰਘ ਦੇ ਪਖਾਏ ਦਾ ਸਿੰਘ ਜੰਗ ਵੇਲੇ ਮਰਜ਼ਾਦਾ ਤੋਰੀ ਸੀ ਬਾਬਾ ਜੀ ਨੇ, ਉਸ ਹੁਣ ਸਾਨੂੰ ਕਲਯੁਗ ਨੇ ਪੜਾ ਦਿੱਤੀ। ਹੁਣ ਯਾਦ ਕਰੀ ਵੀ ਆਪਾਂ ਸ੍ਰੀ ਗੁਰੂ ਸਾਹਿਬ ਆਪਣਾ ਗੁਰੂ ਹੈ, ਇਹਨੂੰ ਮਹੀਨੇ ਦੇ ਵਿੱਚ ਹੀ ਦਰਸ਼ਨ ਕਰਨੇ ਨੇ, ਪਾਠ ਕਰਨੇ। ਇਹ ਸਮਝ ਕੇ ਮੇਰਾ ਗੁਰੂ ਹੈ, ਮੈਂ ਆਪਣੀ ਮਾਂ ਦਾ ਦੁੱਧ ਚੁੰਮਣਾ, ਇਹਨੇ ਲੇਖ ਨੂੰ ਹਿਰਦੇ 'ਚ ਜਮਾਉਣਾ, ਦਰਸ਼ਨ ਕਰਨੇ ਨੇ ਇੱਕ ਇੱਕ ਕਰਨੇ। ਇਸ ਰੋਟ ਉਹਨਾਂ ਨੇ ਤਕਸੀਮ ਕੀਤਾ ਵੀ ਭਾਈ ਜੇ ਮੂਲ ਮੰਤਰ ਦੀਆਂ 6 ਵਾਲਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਕਰ ਲਈਏ ਤਾਂ 1 ਮਹੀਨੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਫਲ। 80 ਵਾਲਾ ਵਾਹਿਗੁਰੂ ਸ਼ਬਦ ਦੀਆਂ ਕਰ ਲਈਏ, 30 ਦਿਨਾਂ ਦੇ ਵਿੱਚ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਮਹੱਤਵ ਹੋਵੇਗਾ, ਅਸ਼ੀਰਵਾਦ ਕਰਨੀ ਤਰ। ਇਸ ਰੋਟ 2 ਸੁਖਮਨੀ ਸਾਹਿਬ ਦੇ ਰੋਜ਼ ਕਰ ਲਈਏ, ਭੁੱਲਿਆ ਜੋਗੀ ਲਾਹੇ ਦੇ ਸੂਰ ਨਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ। ਇੰਨੀ ਰਾਹੀਂ ਬਾਬਾ ਜੀ ਨੇ ਸਾਨੂੰ ਬਾਣੀ ਨਾਲ ਜੋੜਿਆ। ਸਾਰਿਆਂ ਨੇ ਇਸ ਮਿਸ਼ਨ ਨਾਲ, ਜੇ ਕੋਈ ਕਿਸੇ ਮਹਾਤਮਾ ਤੋਂ कोई भी गुरु नानक की बाणी का पैरोकार है, कई शकांत होर शब्द पढ़ लेंगे ने, पर एक मन हो कि तू प्रेम ना पढ़ तो ढाई घंटे उस शब्द का अभ्यास कर जिस किसी भी महात्मा जी तेन चंगा संस्कार है जी सिक्ख्या किसी हद ते जाके तेन वह बाणी ब्रह्म ज्ञानी को लै जाएगी को लै जाएगी। साढ़े गुरुदेव कोई पहला गंगा जाता से कोई देवी दे जाता जो उन्होंने जिज्ञासा पूरी कटी तो फिर महापुरुष को उत्थे आके ब्रह्म ज्ञानी बन गए। ये आशक भावना कितने भी है निंदा किसी की ना करो, जिन्ना टाइम तुम कढ़ते हो वो किसी सरदा ना कढ़ो। प्राइमरी करने वाले कॉलेज मिल जाते मैं फिर अपनी बस्ता जाके कॉलेज पास करने वाले यूनिवर्सिटी मिल जाती उन्होंने गर्ज पैर नहीं तोड़ूंगी अपने है नहीं ही पढ़ने वाले ने आके इतने नंदन तोड़िए कनेडा च डिट्रेट की साढ़े कई सज्जनों ने जब विद्यार्थी उस मंजिल पर रहना फिर आप ही तोड़ लेना यूनिवर्सिटी जब बंदगी करा सज्जनों फिर ब्रह्म बेते जोगी को बाणी आपके लै जाए जितों साड़ी कल्याण होगी जेड़े सिखरी संगत करना सानू गुरु के विश्वास होना वो को बाणी का पाठ अंधविश्वास भी करो ये विरखा ला जाएगा ये वो सिख को लै जू जो गुरु ने लिया कि महाराज जी ने उस वक्त का प्रयोजन तोरिया गुरु ग्रंथ साहिब पाठ का बाबा आनंद सिंह ने कल युग भाई जिन्हें सज्जन आए हो जिस राही भी तुम जो किसी शब्द का पैरोकार है मुसलमान होंगे तो अपने कलमे का पाठ कर ढाई घंटे पाठ कर हर रोज तेरा दसवें हिस्सा हो जाएगा चौबीस घंटे चो तेन श्री गुरु ग्रंथ साहब से भरोसा आ जाएगा और गुरु ग्रंथ साहब जी उस महात्मा को रह जाएंगे जिद तेरी गति होगी जिसके मिलने जेड़े मास्टर ने तेन पढ़ा है तेन नहीं पता मैंने कहे मास्टर ने पढ़ा राजे उस मास्टर भी वो स्कूल भेज देंगे साढ़े राजे ने गुरु ग्रंथ साहब जी इन्हों बुरे जोदरी करिए इन्हों की बाणी का पाठ करिए जिस सिख के मिलने मैं प्रेम बद रहा है गुरु नाल जुड़ना वो बाणी लै जाए बाणी का अंधविश्वास भी कोई सहजधारी है कोई रहधारी है कोई होर कौम का पैरोकार है गुरबाणी का निश्चय नाल पाठ करो महीने में गुरु ग्रंथ साहब जी का यह बाणी उस सिख को लै जाए गति सदनों पहला किसी समय की लिखी हुई है लिखने वाला थौ आ ही है इतों का लिखा सतपुरश की अर्दंगी सी दुराचारी कर्म के उत्ते पातत हो गई गौतम हल्या माफी मंगी हुई बच्चा भुलण वाला गरीबा जो सी जीव चपेड़ ज्यादा लग गई गुनाह थोड़ा गुनाह तो बड़ा जो पातत हो जाए अपने धर्म तो उन्हें शराफ दे पत्थर हो जाए तो अपने धर्म में पातत किया जोदड़ी की महाराज मेरा भला कद हो त्रेते रामचंद्र जी का रूप धार के निरंकार आएगा उन्होंने शरण लगन तरीके से लिखिया गया संयोग इतों ही बनता है तेरी गति फिर बेनती की महाराज बहुत विछोड़ा है उन्होंने चिर में पत्थर हुई पीर हुई अजे तो सतयुग है गां द्वापर आना है त्रेते दे अवतार ने उसकी मुहब्बत के महापुरखों का दिल नरम होंगे बंदगी करने वाले का वो जोदड़ी के कैल होकर कहते चंगा ये तो बयान निकल गया ये साड़ी वश की गल नहीं पर युग पहला त्रेता उसे महाराज जी लिख के मेरी बाधी पक्षलावा बंदा भक्ति में छूट अजय उंगली भी चली जाती है सतगुर त्रेता द्वापर द्वापर पिछू होगा उस बीबी की गति उस संयोग न हो किन्ने महापुरख दुनिया से आए होंगे जोड़ा महापुरखों को लिखा गया ये कलों तो बिना ही निकलता है जिस भावना का अज आया सानू नहीं पता कि गुरुद्वारों की मिलता है मगर इतने का आना विरथा नहीं यह मुड़ के इस तत्व से जोगी को ले जाने का साधन है इतों लिखा जाना है उत्थे लै जाएगी जिथे साड़ी कल्याण होनी है इतों मिलना अपने बाणी का प्यार हर रोज़ उठ के बाणी जपो जिस राही भी गुरु का दर्शन होंगे सारे जीव आए करो चाहे मूल मंत्र का पाठ कर सकते छे माला कर लो जे बच्चों समेत तू टबर दे जे छे होने जी एक एक कर लो ना सारे की हाजरी लग जू ना तो कल ये गल नहीं कहनी पड़ी साड़ी परसों की कुड़ी घरें नहीं आई साडा मुंडा नहीं आया जिही जी संगत उही जी रंग तो चलो सारा दिन पब्बा जी खेलते हैं भाषा भी वो इंग्लिश जी पढ़ते हैं उन्होंने खेलते हैं तो थोड़े को कि आओ जब तुम आप गुरबाणी में लगे होवोंगे बच्चों लावोंगे थोड़ा कोई यही जी संगलिया गुरबाणी कहीं नहीं आने जपो तो बच्चों जपावो थोड़ा सोथा बना देगी जिसमें अभी मादरी बोली चोथा कह इतवाह कहने ਸੋਥਾ ਮੋਟਾ ਜਿਹਾ ਸ਼ਬਦ ਹੈ। ਇਹਦੇ ਵਿੱਚ ਸਾਰਾ ਫਰਾਕ ਹੈ। ਬੱਚੇ ਵੀ ਕਦੇ ਵੀ ਦੁਰਾਚਾਰੀ ਕਰਮ ਨਹੀਂ ਜਾਂਦੇ ਜੇ ਤੁਸੀਂ ਨੀਵੀ ਹੋਣਾ ਬਣ ਗਏ। ਅਰ ਬੱਚੇ ਕਿਉਂ ਕਰਾਉਣ, ਉਦੋਂ ਤਾਂ ਕਹਿਣਾ ਮੈਨੂੰ ਕੀ ਮੁੰਡਾ ਪਿਆ, ਫਿਰ ਮਗਰੋਂ ਸਾਰਾ ਧਨ ਧਾਮ ਲਾ ਕੇ ਫਿਰ ਜੇਲ੍ਹ ਚੋਂ ਕੱਢ ਕੇ ਲਿਆਉਂਦਾ। ਮੋਹ ਟੁੱਟਦਾ ਵੀ ਹੈ ਜੀ, ਬੱਚੇ ਨੂੰ ਗੋਦੀ 'ਚ ਲੈ ਕੇ ਸੁਖ ਪਾਸੇ ਲਾਓ। ਤੁਹਾਨੂੰ ਕਦੇ ਵੀ ਇਤਰਾਜ਼ ਨਾ ਕਰਨੀ ਕੋਈ ਪਰਸਨ ਸਾਡੀ ਕੁੜੀ ਨਹੀਂ, ਘਰ ਆਈ ਬੜਾ ਸੰਸਾਰ ਸਾਡੇ ਦੇਸ਼ ਦੀ ਤਾਂ ਸ਼ਬਦ ਹੈ। ਬੀਬੀਆਂ ਨੂੰ ਅਜੇ ਤੱਕ ਮਾਪੇ ਹੀ ਵਰਦੇ ਨੇ, ਬਾਕੀ ਨਹੀਂ ਹਨ। ਮੈਂ ਕਿਸੇ ਨੂੰ ਐਜੂਕੇਸ਼ਨ ਨੀਤੀ ਦਾ ਪਾਣ ਚੜਿਆ ਹੈ, ਉਹ ਬੀਬੀਆਂ ਨੇ ਤਾਂ ਦਾਵਾ ਨਹੀਂ ਕਰ ਲੈਂਦੀਆਂ ਹੋਣਗੀਆਂ, ਮਗਰ ਆਮ ਅਜੇ ਸਾਡੇ ਬੀਬੀਆਂ ਦਾ ਨਾਤਾ ਪਿਓ ਹੀ ਕਰਨਾ। ਹੁਣ ਸਾਡੇ ਮਨੇਸ਼ਵਰ ਨੇ, ਪ੍ਰਾਈਮ ਮਿਨਿਸਟਰ ਨੇ ਗੈਰ ਕੌਮ ਨਾਲ ਨਾਤਾ ਕਰਾਉਣਾ ਨਾ, ਹੁਣ ਸਾਰੀਆਂ ਐਜੂਕੇਸ਼ਨ ਜਾਣ ਵਾਲੇ ਵੀ ਨਹੀਂ ਪੜ੍ਹਨੇ ਕਦੇ, ਤਾਂ ਛੋਟੇ ਛੋਟੇ ਵਾਸਤੇ ਭਰਮ ਪਾਏ ਜੇ ਮਰਜ਼ੀ ਕਰਾ ਲਈ। ਸਾਡੇ ਗੁਰਦੇਵ ਕਿੰਨੇ ਬਲੀ ਹੋਏ ਨੇ, ਉਹਨਾਂ ਨੇ ਮਰਜ਼ਾਦਾ ਚ ਭੰਗ ਨਹੀਂ ਕੀਤਾ ਵੀ ਇਸ ਰੂਪ ਤਾਂ ਦੁਨੀਆ ਦੀ ਮਰਜ਼ਾਦਾ ਵਿਗੜ ਜਾਏਗੀ। ਆਪਣੇ ਕੌਮ ਵਿੱਚ, ਆਪਣੀ ਜਾਤ ਵਿੱਚ, ਆਪਣੀ ਬਰਾਦਰੀ 'ਚ, ਆਪਣੇ ਸੰਸਕਾਰਾਂ ਨੂੰ ਸ਼ੁੱਧ ਰੱਖੋ। ਬੱਚਿਆਂ ਨੂੰ ਪਤੀ 'ਤੇ ਭਰੋਸਾ ਹੋਣਾ ਚਾਹੀਦਾ, ਬੀਬੀ ਨੂੰ ਸਿੱਖ ਨੂੰ ਗੁਰੂ 'ਤੇ ਹੋਣਾ ਚਾਹੀਦਾ। ਉਸ ਅਸੂਲ ਦੇ ਨਾਲ ਗਰੀਬ ਨਾਥ ਜੀ ਜਿਕਣੋਂ ਦੀ ਉਸੇ ਨਾਲ ਜਿਹੜੀ ਲਿਖੀ ਗਈ ਸੀ, ਜਿੱਥੇ ਕਿਤੇ ਇਕੱਠੇ ਮਰਜਨਾ ਨੇ ਪਿੰਡ ਘੜੀ ਬੈਠ ਕੇ ਕੋਈ ਰਾਹ ਦਾ ਕੀਤਾ ਹੋਇਆ, ਉਹਨਾਂ ਦਾ ਸੰਯੋਗ ਬਣਿਆ ਹੋਇਆ, ਉੱਥੇ ਹੀ ਸ਼ਾਦੀ ਹੋਣੀ ਹੈ ਜਿੱਥੇ ਉਹਦਾ ਸੰਯੋਗ ਹੈ। ਜਦ ਕਰਦੇ ਵਿਸ਼ਵਾਸ ਹੈ ਸਾਡੇ ਲੋਕਾਂ ਨੂੰ ਵੀ ਜਿੱਥੇ ਉਹਦਾ ਸੰਯੋਗ ਹੈ ਬੀਬੀ ਦਾ, ਉੱਥੇ ਮਾਪੇ ਦਾ ਦਿਲ ਇਹਨਾਂ ਪੁੱਟਣਾ, ਉੱਥੇ ਦੀਆਂ ਭੇਲੀਆਂ ਪਾਥੀਆਂ ਵਜੇ ਭੇਲੀਆਂ ਲੱਗਣ ਲੱਗ ਜਾਣਗੀਆਂ, ਉੱਥੇ ਦੇ ਕਮਲੇ ਨਾਲ ਮੁੰਡੇ ਵਿੱਚ ਤਨ ਲੱਗਣ ਲੱਗ ਜਾਣ। ਜਿੱਥੇ ਸੰਯੋਗ ਹੈ ਉੱਥੇ ਪ੍ਰੇਮ ਲੈਂਦਾ, ਉੱਥੇ ਨਾਤਾ ਵੀ ਇੱਥੇ ਕਰਦੀਏ ਸੋਹਣੇ। ਸੰਯੋਗ ਮਹਾਂਵਲੀ ਹੈ, ਇੱਥੇ ਆਉਣ ਵਾਲੇ ਦਾ ਸੰਯੋਗ ਗੁਰਬਾਣੀ ਨਾਲ ਬਣ ਜਾਂਦਾ, ਮੁੜ ਕੇ ਫੇਰ ਇਸੇ ਕਰਕੇ ਲਿਆਉਂਦਾ। ਅੱਜ ਅਸੀਂ ਬੇਖਬਰੀ 'ਚ ਆਇਆ ਵੀ ਉੱਥੇ ਕੀ ਲੱਭਦਾ, ਇਕੱਠ ਸੀ ਉੱਥੇ, ਚੰਗਾ ਕੜਾਹ ਪ੍ਰਸ਼ਾਦ ਮਿਲਿਆ, ਰੋਟੀ ਮਿਲਦੀ ਸੀ, ਵੀ ਰੌਲਾ ਨਹੀਂ ਸੀ ਕੋਈ, ਇਹਨਾਂ ਗੱਲਾਂ 'ਚੋਂ ਲਾਭ ਤਾਂ ਨਹੀਂ ਹੋਇਆ। ਕਿਉਂਕਿ ਗੁਰਬਾਣੀ ਦਾ ਜਿਹੜੀ ਹੁਣ ਤੁਸੀਂ 4 ਘੰਟੇ ਕੱਢੇ ਨੇ, ਘਰੋਂ ਤੁਰੇ ਹੋ, ਕਦਮ ਚੱਕੀ ਹੈ, ਉਹ ਤਾਂ ਇਸੇ ਆਸੇ ਨੇ ਚੱਕੀ ਹੈ ਵੀ ਉੱਥੇ ਕੋਈ ਝਗੜਾ ਨਹੀਂ, ਉੱਥੇ ਨਾ ਕੋਈ ਮਨੀਸ਼ੀਆਂ ਦਾ ਝਗੜਾ ਹੈ। ਦਾਸ ਨੇ ਜੰਮ ਕੇ ਵੋਟ ਨਹੀਂ ਪਾਈ, ਮਗਰ ਸਾਡੇ ਵੀਰ ਅਜੇ ਕਹੀਂ ਨੇ ਕਾਂਗਰਸੀ ਇਹ ਇਹਨਾਂ ਦਾ ਜੀ ਗੁਰਦੁਆਰਾ ਬਾਹਮਣਾਂ ਦੀ ਕੁੜੀ ਨੇ ਪਾਇਆ, ਇੱਥੇ ਤਾਂ ਇਹ ਮੋਲੇ ਲੈਣਾ ਸੀ ਸੰਗਤ ਨੇ, ਕੋਈ ਜਗ੍ਹਾ ਪਈ ਕੁਛ ਕਨੇਡਾ ਵਿੱਚ ਸੰਗਤ ਨੇ ਲਿਆ। ਨਾਲੇ ਹਾਲਾਂਕਿ ਇਹਦੇ ਵਿੱਚ ਮੇਰੀ ਤਵੱਜੋ ਨਹੀਂ, ਇਹ ਸੰਗਤ ਹੀ ਬਣਾਉਂਦੀ ਹੈ, ਸੰਗਤ ਹੀ ਬੈਠੀ ਹੈ। ਮੈਂ ਉਹਨਾਂ ਦਾ ਨਾਲ ਦਾ ਸ਼ੇਵਾਦਾਰ ਹਾਂ, ਜਿਹੜਾ ਕੋਈ ਮੈਨੂੰ ਡਿਊਟੀ ਦਰਗਾਹੋਂ ਲੱਗੀ ਹੈ ਮੈਂ ਕਰਦਾ, ਪਰ ਮੇਰੇ ਨਾਲ ਕੋਈ ਗੁਰਦੁਆਰਾ ਨਹੀਂ। ਪਿੰਡ ਵੀ ਪਿਤਾ ਜੀ ਨੇ ਘਰ 'ਚ ਪਾਇਆ ਜਿੱਥੇ 10 ਸਾਲ ਕੱਟੇ ਨੇ, ਉਹ ਵੀ ਸੰਗਤ ਦੀ ਨਾ ਕਰਾ, ਉਹਨਾਂ ਦੀ ਕਾਕਿਆਂ ਦੀ ਜ਼ਮੀਨ ਅੱਡ ਕਰ ਦਿੱਤੀ, ਉਹ 5 ਟਰੱਸਟੀ ਬਣਾ ਕੇ ਉਹਨਾਂ ਨੂੰ ਨਾ ਕਰਤਾ ਵੀ ਤੁਸੀਂ ਇਹਨਾਂ ਨਾਲ ਝਗੜਨਾ ਨਹੀਂ ਭਾਈ, ਤੁਹਾਡੀ ਸੜਦਾ ਜਿੰਨੇ 'ਚ ਪ੍ਰਸ਼ਾਦ ਦਿਓ, ਨਹੀਂ ਜੋਗੀ ਆਪਣਾ ਕਰਮ ਖਾਓ। ਮੇਰ ਨਹੀਂ ਉਹ 'ਤੇ ਰੱਖੀ ਹੋਈ ਵੀ ਮੇਰਾ ਹੈ, ਪੁਰਸ਼ ਹਾਲੇ ਧੱਬੀ ਬੈਠੇ ਨੇ, ਸਾਰੇ ਸੋਹਣੇ ਸਤਸੰਗ ਚੱਲਦੇ ਸਾਰੀਆਂ ਥਾਵਾਂ 'ਚ। ਸੋ ਇਸ ਅਸੂਲ ਦੇ ਨਾਲ ਆਪਾਂ ਪਾਠ ਕਰਨਾ 2 ਮਹੀਨੇ ਦੇ ਵਿੱਚ, ਵੀ ਗਰੀਬ ਨਿਵਾਜ ਦਾ ਉਹ ਬੀਬੀ ਦਾ ਵੀ ਉਸ ਵਕਤ ਦਾ ਸੰਯੋਗ ਹੀ ਹੁੰਦਾ, ਕਿਸੇ ਸਮੇਂ ਇਹਨਾਂ ਨੇ ਇਕੱਠਾ ਤਪ ਕੀਤਾ ਹੋਇਆ। ਜੇ ਤਪ ਮਨਜ਼ੂਰ ਹੈ ਤਾਂ ਇਹ ਥੋਥੇ ਨਾਲ ਲਿਖਾਉਣਗੇ, ਜੇ ਉੱਥੇ ਵੀ ਲੜਦੇ ਰਹਿੰਦੇ ਵੀ ਇੱਥੇ ਬੀਬੀਆਂ ਦਾ ਤਾਂ ਹੀ ਰੋਸ਼ ਹੁੰਦਾ, ਉਹ ਇੱਕ ਦੁਨੀਆਂ ਦੇ ਰਸਮ ਕਰੀਏ, ਪਿੱਛੇ ਤਪ ਉਹਨਾਂ ਦੇ ਨਹੀਂ ਹੈ। ਹੁਣ ਤਪ ਕਰ ਲਓ, ਹੁਣ ਵੇਲਾ ਜਾਂਦਾ ਹੈ, ਆਹ ਤਾਂ ਪਰੇਸ਼ਾਨ ਹੈ। ਤੁਸੀਂ ਜਿਹੜਾ ਕਦਮ ਚੱਕ ਕੇ ਆਏ ਹੋ ਆਪਣੇ ਗੁਰਦੇਵ ਦੇ ਚਰਨਾਂ 'ਚ ਚੱਕ ਕੇ ਆਏ ਹੋ, ਜਾਂ 2 ਘੰਟੇ ਲੱਗੇ ਨੇ 10 ਕਰਮਾਂ ਤੁਰ ਕੇ ਆਏ ਹੋ, ਇਹ ਸੰਯੋਗ ਬਣਦਾ। ਕਿਸੇ ਸਮੇਂ ਇਹ ਇੰਨਾ ਪ੍ਰਬਲ ਹੋਵੇਗਾ, ਗੁਰਬਾਣੀ ਨਾਲ ਪੂਰਾ ਪਿਆਰ ਪੈ ਜਾਏਗਾ। ਇੱਥੇ ਦਾ ਇੱਕ ਕਦਮ ਚੱਕਣਾ ਵੀ ਵਿਰਥਾ ਨਹੀਂ। ਉਸ ਬੀਬੀ ਦਾ ਉਹਦੀ ਅਡੰਗੀ ਹੋਣ ਦਾ ਸਦਕਾ ਉਹਦੇ ਕੋਲੋਂ ਬਿਆਨ ਲਏ ਵੀ ਮੈਂ ਦੋਸ਼ ਦੇ ਕਾਰਨ ਪੱਥਰ ਤਾਂ ਹੋ ਗਈ ਮਨੁੱਖ ਜਾਮੀ 'ਚ, ਮੇਰੀ ਗਲਤੀ ਕਦ ਹੋਊ। ਫਿਰ ਵੀ ਉਹਨਾਂ ਦਿਲ ਹੋ ਕੇ ਕਹਿੰਦਾ ਵੀ ਰਾਮਚੰਦਰ ਜੀ ਨੇ ਸੰਯੋਗ ਕਰਾਇਆ, ਤ੍ਰੇਤਾ ਹੀ ਪਹਿਲਾਂ ਆ ਗਿਆ, ਪਰ ਉਹਨਾਂ ਦੇ ਚਰਨ ਲੱਗਣ 'ਤੇ ਉਹਨੂੰ ਬੈਕੁੰਠ ਧਾਮ ਜਾਣ ਦਾ ਦਿਆ ਦੇ ਮਨੁੱਖ ਜਾਮੀ 'ਚ ਵੀ ਪਾਉਣਾ ਪ੍ਰਾਪਤ ਕੀਤਾ ਬੈਕੁੰਠ ਧਾਮ ਗਏ। ਇਹਦਾ ਵੀ ਸੰਯੋਗ ਇੱਥੇ ਬਣਦਾ, ਸਗੋਂ ਇੱਥੇ ਤੁਰਨ ਦਾ, ਜਿਸ ਨੂੰ ਇਹ ਵੀ ਸੰਸੇ ਆਉਂਦੇ ਨੇ ਜਿਹਨ ਹਰਜਨ ਸਤ ਸਾਧ ਸਿੰਘ ਪਾਈ ਤਿੰਨ ਤੁਰਨ ਧੁਰੋਂ ਲਿਖਿਆ ਹੋਇਆ। ਇਹ ਸ਼ੰਕਾ ਵਾਲੀ ਕਿਹਾ ਮਹਾਰਾਜ ਉਹ ਧੁਰ ਕਿਹੜੀ ਹੈ, ਵੀ ਜਿਹਦੀ ਧੁਰੋਂ ਲਿਖਿਆ ਤੇ ਉਹਨੂੰ ਸਤਸੰਗ ਮਿਲਦੀ ਹੈ, ਜਿਹਨ ਹਰਜਨ ਸਾਧ ਸਿੰਘ ਪਾਈ ਤਿੰਨ ਪਰਮੇਸ਼ਵਰ ਲਿਖਿਆ ਰੱਖੋ। ਇਹ ਸੰਯੋਗ ਕਿੱਥੋਂ ਲਿਖਿਆ ਸੀ, ਉਹ ਇਹੋ ਹੀ ਸਤਸੰਗ ਦਾ ਮਹਾਂਪੁਰਖ ਦੀ ਹਾਜ਼ਰੀ ਜਿਹੜਾ ਕਦਮ ਚੱਕਣਾ, ਇਹ ਕਿਸੇ ਹੱਥ 'ਤੇ ਜਾ ਕੇ ਹੁਣ ਤੂੰ ਕੁਸਲ ਖਾਣਾ। ਇਸ ਦਰ ਦੀ ਗਾਗਰ ਚੱਕ ਕੇ ਸੇਵਕਾ ਤੋਂ ਸਵਾਮੀ ਹੋ ਗਏ, ਇੱਥੇ ਦਾ ਝਾੜੂ ਚੱਕ ਕੇ ਜੋਗੀ ਜਤੀ ਹੋ ਗਏ, ਹਰੀ ਦਾ ਸਿਮਰਨ ਕਰਨ ਵਾਲੇ ਕਿਹੜੇ ਕਿਹੜੇ ਰੂਪ ਪਾ ਗਏ। ਜਿਹੜੇ ਗੁਰਬਾਣੀ ਦੱਸਦੀ ਹੈ, ਹਰ ਸਿਮਰਨ ਪਏ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚੌਕੁੰਡ ਜਾਤੇ, ਹਰ ਸਿਮਰਨ ਧਾਰੀ ਸਭ ਕਰਨਾ, ਸਿਮਰ ਸਿਮਰ ਹਰ ਕਰਨ ਕਰਨਾ, ਹਰ ਸਿਮਰਨ ਕੀ ਉਸ ਗੁਣਾਕਾਰਾ, ਹਰ ਸਿਮਰ ਮੈਂ ਆਪ ਨਿਰੰਕਾਰਾ ਕਰ ਕਿਰਪਾ ਜੀ ਸਾਹਿਬ ਬੁਝਾਇਆ। ਨਾਨਕ ਗੁਰੂ ਹਰ ਸਿਮਰ ਤੈਂ ਪਾਇਆ। ਸਿੱਖ ਦਾ ਹਰੀ ਸਿਮਰ ਗੁਰਬਾਣੀ ਕਿਹੜਾ ਰੂਪ ਹੈ ਹਰੀ ਦਾ? ਬਸ ਗੁਰੂ ਨਾਨਕ ਦੇਵ ਜੀ ਸਾਨੂੰ ਇਹ ਦਰਸ਼ਨ ਕਰ ਗਏ ਨੇ। ਚੰਗੇ ਚੰਗੇ ਬਰਕਤਾਂ ਵਾਲੇ ਗੁਰਸਿੱਖ ਉੱਜਲ ਹੀਰੇ ਮੋਤੀ ਪੰਥ ਦੇ ਮਹਾਤਮਾ ਦਸਤਖਤ ਕਰ ਗਏ ਨੇ ਗੁਰੂ ਗ੍ਰੰਥ ਸਾਹਿਬ ਨੂੰ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਦੇ ਕੇ ਦਸਵੇਂ ਪਾਤਸ਼ਾਹ। ਫਿਰ ਆਮ ਦੁਨੀਆਂ ਦੇ ਕਹੇ ਤੇ ਤੇਰੇ ਖੋਟੇ ਭਾਗ ਨੇ, ਫਿਰ ਵੀ ਵਿਸ਼ਵਾਸ ਕਰੋ। ਐਡੇ ਐਡੇ ਬੜੇ ਲੋਕ ਕਹਿ ਗਏ ਨੇ ਤੇ ਵਿਸ਼ਵਾਸ ਕਿਸੇ ਕਰਮ ਵਾਲੇ ਦਾ ਹੋਵੇਗਾ? ਵਿਸ਼ਵਾਸ ਵਾਸਤੇ ਆ ਸੰਯੋਗ ਰਚਿਆ, ਕਿਉਂਕਿ ਜਦ ਗੁਰਬਾਣੀ ਪੜ੍ਹਾਂਗੇ ਦਿਨ ਰਾਤ ਸਾਡਾ ਅਵਸਮੀ ਇਹਦੇ ਨਾਲ ਸੰਯੋਗ ਪੈ ਜਾਏਗਾ। ਮੁੜ ਕੇ ਸਾਨੂੰ ਜਿੰਨੀ ਜਿੰਨੀ ਮੈਲ ਰਹਿ ਜਾਏਗੀ ਉਨੀ ਸਾਡੀ ਸ਼ਰਧਾ ਵੱਧਦੀ ਜਾਏਗੀ। ਮਲੀਨ ਮਨ ਨੂੰ ਸ਼ਰਧਾ ਨਹੀਂ ਹੁੰਦੀ, ਸ਼ੁੱਧ ਮਨ ਦਾ ਵਿਸ਼ਾ ਹੈ ਸ਼ਰਧਾ। ਬਾਣੀ ਨਹੀਂ ਸ਼ੁੱਧ ਕਰਨੇ, ਸਾਰਿਆਂ ਨੇ ਪਾਠ ਕਰਨੇ ਗੁਰੂ ਗ੍ਰੰਥ ਸਾਹਿਬ ਜੀ ਦੇ। ਮੂਲ ਮੰਤਰ ਦੇ ਰਾਹੀਂ ਕਰੋ, ਜਪਜੀ ਸਾਹਿਬ ਦੇ 250 ਪਾਠ 10 ਰੋਜ਼ ਦੇ ਕਰਦੇ, ਲਾਭ ਹੀ ਲਾਭ ਹੈ, ਦੋ ਸੁਖਮੁਨ ਵੀ ਕਰਦੇ। ਜਿਹੜੀ ਬਾਣੀ ਦਾ ਤੈਨੂੰ ਮੁਹਾਵਰਾ ਮੂਲ ਵਾਹਿਗੁਰੂ ਸ਼ਬਦ ਹੈ, ਤਸੀ ਵਾਲਾ ਕਰਨੀ। ਜੇ ਤੂੰ ਕਿਸੇ ਵੀ ਗੈਬੀ ਸ਼ਬਦ ਨੂੰ ਕਮਾਉਣਾ ਹੈ, ਸਰਧਾ ਨਾਲ ਕਮਾ, 2.5 ਘੰਟੇ ਪਾਠ ਕਰ, ਤੈਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਮਾਰ ਦਿੰਦੇਗਾ। ਬਿਨਾਂ ਮੰਗਾ ਟਾਈਮ ਬਣਾ ਲੈ, ਜਤਨ ਦੇ ਕ੍ਰਿਸ਼ਨ ਤੋਂ ਨਹੀਂ ਬਣੇ ਵੀ 10 ਮਿੰਟ ਕੱਢਣੇ ਗੁਰੂ ਪ੍ਰੈਣ, ਉਹ 10 ਮਿੰਟ ਕਿਸੇ ਹਫ਼ਤੇ ਜਾ ਕੇ ਤੇਰੀ ਜ਼ਿੰਦਗੀ ਹੋਈ ਇੱਧਰ ਕਰ ਦੇਣੀ। ਅੱਜ ਤੂੰ 5 ਮਿੰਟ ਕੱਢ, ਉਹਨਾਂ ਨੂੰ ਬਣਾ ਲਿਆ ਵੀ ਕੋਈ ਜੰਮੇ ਚਾਹੇ ਜਿਵੇਂ ਇਸ ਟਾਈਮ ਜਿਵੇਂ ਗੁਰੂ ਨਾਲ ਜੁੜਨੇ ਸਾਰੇ ਕਮਾਂ ਦਿਲੋਂ ਵਿਸਾਰ ਕੇ ਵੀ ਮੈਂ ਅੱਜੇ ਮੁੜਦਾ। ਸੰਕਲਪ ਸ਼ੁੱਧ ਕਰਕੇ ਕਰ, ਉਹ ਸੰਕਲਪ ਤੈਨੂੰ ਗੁਰੂ ਦੇ ਨਾਲ ਜੋੜ ਦੇਵੇਗਾ। ਜੁੜਨਾ ਹੈ ਸਾਰੇ ਵੀਰ ਇਸ ਅਸੂਲ ਨਾਲ, ਆਪਣੇ ਇਸ ਨੂੰ ਯਾਦ ਕਰੋ ਸੱਜਣੋ 10-10 ਮਿੰਟ। ਕੋਈ ਕਿਸੇ ਵੀ ਇਸ ਦਾ ਪੈਰੋਕਾਰ ਹੈ? ਇਹ ਬ੍ਰਹਮ ਗਿਆਨੀ ਟਾਈਮ ਦਾ ਅਵਤਾਰ ਹੈ। ਜਿਸ ਤਰ੍ਹਾਂ ਪ੍ਰੇਮੀ ਪੜ੍ਹਨ ਵਾਲਿਆਂ ਨੂੰ ਉੱਚੀਆਂ ਡਿਗਰੀਆਂ ਆਪੇ ਹੀ ਮਿਲ ਜਾਂਦੀਆਂ ਕਹਾਂ ਜਾਣ ਨਾਲ, ਜਦ ਤੁਸੀਂ ਸਰਧਾ ਨਾਲ ਬਾਣੀ ਦਾ ਪਾਠ ਕਰੋਗੇ ਤਾਂ ਉਸ ਦਰਵੇਸ਼ ਦਾ, ਉਸ ਸਤਪੁਰਸ਼ ਦਾ, ਉਸ ਗੁਰਸਿੱਖ ਦਾ ਮੇਲਾ ਹੋ ਜੂ ਜਿਹਦੇ ਨਾਲ ਗੁਰੂ ਨਾਲ ਭੇਜਦਾ। ਜਿਸ ਨੂੰ ਬਾਬਾ ਜੀ ਨੇ ਕਿਹਾ ਸਭ ਨੂੰ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜਤਿਆ, ਚਰਨਾ ਚਾਹ ਦੀ ਨਿਵਿਰਤੀ ਕਰਨ ਵਾਲਾ ਗੁਰ ਸ਼ਬਦ ਹੈ ਜਿਹੜਾ ਸਿੱਖ ਉਹਦੇ ਨਾਲ ਜੁੜਿਆ ਹੋਇਆ, ਉਹਦੇ ਕੋਲ ਬਾਣੀ ਲੈ ਜਾਏ, ਉਹਦੇ ਨਾਲ ਤੂੰ ਵੀ ਜੁੜ ਜਾਏਗਾ। ਜੁੜਿਆ ਹੋਣ ਦੀ ਸੰਗਤ ਕਰਕੇ ਹਮੇਸ਼ਾ ਕਰਤੱਵ ਕਰਨ ਵਾਲੇ ਨਾਲ ਕਰਤੱਵ ਦੀ ਪ੍ਰੈਕਟਿਸ ਪਕੜੀ ਹੁੰਦੀ ਹੈ। ਕਿਸੇ ਵੀ ਵਿਹਾਰ ਦੀ ਬਾਣੀ ਦਾ ਤਾਂ ਲਾਜ਼ਮੀ ਹੈ ਸੰਗਤ ਕਰਨੀ। ਇਸ ਸੰਗਤ ਵਾਸਤੇ ਸਾਰੇ ਵੀਰਾਂ ਦੇ ਚਰਨਾਂ 'ਚ ਪ੍ਰਾਰਥਨਾ ਹੈ ਵੀ ਆਪਾਂ ਗੁਰੂ ਕਿਆਂ ਨੂੰ ਵਿਸ਼ਵਾਸ ਜਣਾਈਏ ਵੀ ਸਾਡਾ ਗੁਰੂ ਗ੍ਰੰਥ ਸਾਹਿਬ ਜੀ 'ਤੇ ਵਿਸ਼ਵਾਸ ਹੈ, ਅਸੀਂ ਹਜ਼ੂਰ ਨੂੰ ਬਾਂਹ ਲਾਈਏ। ਕਿਸੇ ਸਮੇਂ ਗਿਣਦੇ ਹੁੰਦੇ ਸੀ, ਹੁਣ ਸੰਗਤਾਂ ਦਾ ਅਥਾਹ ਇਕੱਠ ਹੁੰਦਾ ਹੈ, ਸਮਾਂ ਬੜਾ ਥੋੜ੍ਹਾ ਹੁੰਦਾ, ਹਰਜਸ ਕਰਦੇ ਹਾਂ, ਸਾਰੇ ਵੀਰਾਂ ਨੂੰ ਤਾਂ ਟਾਈਮ ਨਹੀਂ ਮਿਲਿਆ ਹੁਣ ਵੀ ਇਸ ਤਰ੍ਹਾਂ ਫਿਰ ਸਤਪੁਰਸ਼ਾਂ ਨੇ ਜ਼ਿਆਦਾ ਸੰਕਲਪ ਵਿੱਚ ਸਾਰਿਆਂ 'ਤੇ ਵਾਹਾਂ ਖੜੀਆਂ ਕਰਾ ਲੈਣੀਆਂ। ਇਉਂ ਕਰਦੇ ਸੀ ਵੀ ਭਾਈ ਤੁਸੀਂ ਦਿਲੋਂ ਇਉਂ ਕਹੋ ਵੀ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਗੁਰਦੇਵ ਹੈ, ਵੀ ਗ੍ਰੀਨਵਾਲ ਅਸੀਂ ਤਾਂ ਇੱਕ ਮਹਾਂਪੁਰਖ ਦੇ ਇੱਕ ਕਿਸੇ ਗੁਰਸਿੱਖ ਦੇ ਕਹੇ 'ਤੇ ਵਾਹ ਖੜੀ ਕਰਤੀ, ਪਰ ਤੁਸੀਂ ਇਹਨੂੰ ਫੜੋਗੇ ਤਾਂ ਸਾਡਾ ਪਰ ਰਹੋ, ਸਾਡੀਆਂ ਵਾਹ ਖੜੀਆਂ ਕਿਉਂ ਵੀ ਜੇ ਤੁਸੀਂ ਫੜ ਲਓਗੇ ਤਾਂ ਫਿਰ ਛੱਡਦੇ ਨਹੀਂ। ਨਿਸ਼ਚੇ ਨਾਲ ਕਹੋ ਵੀ ਗ੍ਰੀਨਵਾਲ ਤੁਸੀਂ ਬਾਹਰ ਨਾ ਛੱਡਿਓ, ਮੈਂ ਇਹ ਮਹਾਂਪੁਰਖਾਂ ਦੇ ਬਖਸ਼ੇ ਹੋਏ ਉਤਵਾਰ ਦੇ ਨਾਲ ਨਿਸ਼ਚਾ ਦਿਵਾਉਂਦਾ ਹਾਂ ਵੀ ਤੁਸੀਂ ਗੁਰਬਾਣੀ ਦਾ ਮੂਲ ਮੰਤਰ ਦਾ ਪਾਠ ਨਾ ਛੱਡਿਓ, ਗੁਰੂ ਨਾਨਕ ਤੁਹਾਡੀ ਵਾਂਗ ਕਦੇ ਨਹੀਂ ਛੱਡਦਾ। ਜਦ ਭੁੱਲਦੇ ਅਸੀਂ ਭੁੱਲਦੇ, ਗੁਰੂ ਨਹੀਂ ਭੁੱਲਦਾ। ਜਿਹੜਾ ਨਿਯਮ ਨਾਲ ਨਿਤਨੇਮ ਕਰਦਾ ਉਹਨੂੰ ਔਖੇ ਵੇਲੇ 'ਤੇ ਗੁਰੂ ਸਾਹਿਬ ਉਹ ਬਾਹਰ ਫੜਦਾ ਹੁੰਦਾ। ਆਪਾਂ ਹੁਣ ਗੁਰੂ ਕਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਹਰ ਪੜਾਉਣੀਆਂ, ਸਾਰੇ ਪ੍ਰੇਮ ਜਣਾਓ ਜੋ ਮਾਈ ਭਾਈ ਦਰਬਾਰ ਪਹੁੰਚਿਆ ਵੀ ਮੈਂ ਗੁਰੂ ਸਾਹਿਬ ਜੀ ਦਾ ਜਿਸ ਵੀ ਅਸੂਲ ਨਾਲ ਹਾਜ਼ਰੀ ਲਾਓ। ਕਿਸੇ ਮੰਦਰ ਦਾ ਤੂੰ ਪੈਰੋਕਾਰ ਹੈ, 2.5 ਘੰਟੇ ਕੱਢ, ਜਿਹੜਾ ਮਰਜ਼ਾਦਾ ਹੈ ਵਾਹਿਗੁਰੂ ਸ਼ਬਦ ਅਤੇ ਮੂਲ ਮੰਤਰ ਅਸੀਂ ਬੋਲਵਾ ਸੀ ਮੁਹੱਬਤ ਨਾਲ ਤੁਸੀਂ ਕੋਈ ਵੀ ਕਰੋ ਉਹੀ ਉੱਥੇ ਲੈ ਜਾਓ, ਬਾਣੀ ਦਾ ਪਾਠ ਕਰੋ। ਇਸ ਦੇ ਉੱਤੇ ਆਪਾਂ ਸਾਰੇ ਆਪਣੀਆਂ ਬਾਹਾਂ ਖੜੀ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਸੁਣਾ ਜੀ, ਬੀਬੀਆਂ ਉੱਪਰਲੀਆਂ ਵਾਸਤੇ ਨਹੀਂ ਇਹ ਹਦਾਇਤ, ਉੱਪਰੋਂ ਕਿਸੇ ਨੇ ਬਾਹਰ ਹੀ ਖੜੀ ਕੀਤੀ ਹੈ, ਕਰਤੀ ਮੈਂ ਬੁੱਢਾ ਹੋ ਗਿਆ ਮੈਨੂੰ ਨਹੀਂ ਦਿੱਤਾ ਉਹ। ਇਹ ਸਾਡੀਆਂ ਬਾਹਾਂ ਜਗਤ ਗੁਰੂ ਨੂੰ ਪਾਉਣੀਆਂ ਸੀ, ਸਾਰੇ ਇਹਦੇ ਪੈਰੋਕਾਰ ਹੈ, ਇਹ ਐਸ਼ ਵਕਤ ਕਲਯੁਗ ਦਾ ਮਾਲਕ ਹੈ। ਤੁਸੀਂ ਨਿਸ਼ਚੇ ਨਾਲ ਪਾਠ ਕਰਦੇ ਰਹੋ, ਜਿੰਨੇ ਤੁਹਾਨੂੰ ਗਰਮੀਆਂ ਪ੍ਰਤੀਤ ਹੁੰਦੀਆਂ, ਪਰ ਮੇਰੇ 'ਤੇ ਮੈਂ ਕੋਈ ਵਿਸ਼ਵਾਸ ਨਾ ਉਹਨੂੰ ਜਿੱਥੇ ਕਿਸੇ ਦਾ ਭਰੋਸਾ ਹੈ ਉਹ ਰੱਖੇ। ਮੈਂ ਕੋਈ ਪੱਕਾ ਸਿੱਖ ਨਹੀਂ, ਮੈਂ ਗੁਰੂ ਤੋਂ ਸਿੱਖੀ ਜਾਂਚ ਕਹਾਂ ਮੰਨਵਾ। ਮੈਂ ਸੰਗਤ ਤੋਂ ਵੀ ਪ੍ਰਾਰਥਨਾ ਕਰਦਾ ਵੀ ਤੁਸੀਂ ਗੁਰੂ ਸਾਹਿਬ ਪੰਚਾਇਤ ਦਾ ਕਿਹਾ ਗੌਰਮੈਂਟ ਨਹੀਂ ਮੋੜਦੀ, ਜੇ ਇੱਕ ਆਦਮੀ ਹੋਵੇ ਉਹਦੀ ਤਾਂ ਰੱਦੀ ਟੋਕਰੀ 'ਚ ਤਨਖਾਹ ਸੁੱਟ ਦਿੰਦੇ ਨੇ। ਜੇ ਪੰਚਾਇਤ ਇਕੱਠੀ ਹੋ ਕੇ ਕਰੇ ਉਹਦੀ ਤਵਜੋ ਦੇ ਕੇ ਸੁਣਦੇ ਨੇ। ਜੇ ਸੰਗਤ ਅਸ਼ੀਰਵਾਦ ਦੇਵੇ ਇਹਦੇ 'ਚ ਬੜੀ ਤਾਕਤ ਗੁਰੂ ਮੋੜ ਲਾਗੀ ਵੀ ਮੈਨੂੰ ਵੀ ਜਿਸ ਬਿਆਨ ਦੇ ਉੱਤੇ ਮੈਂ ਵਿਚਾਰ ਕੀਤੀ ਹੈ ਸੰਗਤ ਦੇ ਨਾਲ ਉੱਥੇ ਤੁਰਨ ਦੀ ਤਾਕਤ ਇਹ ਤੁਸੀਂ बख्शीश मंगो गुरु मैंने भी बख्शीश है कि मेरा विश्वास हो तरना उन्हें जिसने पाठ करने जिन्हें विश्वास रखना ना बोलन वाले ने जाना ना सुन वाले ने जाना कमाई वाला जाएगा सतगुरु साहब के सारे ते कमाई करे इतने हूँ कोई भी कमाई भी नहीं है जो कदम धरिया वो गुरु प्रेम कर मुड़दे भी किसी की निंदा नहीं करनी उस तो नहीं करनी उस तो करनी है गुरु राज दरबार वाली जो हो सारा दिन करते हैं उन्होंने जो खपना ही खपना गुरु याद करने नीले गुरु इस लोट साध करिए देग वरताने वाले सिंह होर सारा मिशन हो चुके है अरदास हो गई है उन्हें वो उत्ते जी बख्शीश दरगाही श्री गुरु ग्रंथ साहब जी के पाठ संगत ने मिल के किते महीने में जोड़े हुए थे सहज पाठ हुए थे सारे जो अरदास होकर हूँ केवल देग ही वरतन दे रहे पिछों देग वरता देग वरता लग जाए गुरु का लंगर गुरु सिंह के राही आया होया वो लोड़ अनुसार छक के जाना अगे छक ले वाह नहीं छक के जाना ये बड़ी बख्शिश है लंगर की तोट इस दरबार च ना कदे आवे ना कदे आए वो चाहे तुम अपना एक किनका लोड़ अनुसार छड़ो चाहे रख के छको छक के जाना जे अगे छक लिया वेली वेली भी छक लेने लख खुशियां जदों समय लगे नींद नहीं किसी की करनी ये तपिश का वेड़ा थोड़ी निगाह च आऊ नहीं लगे रन जिथे बैठे छुपी रहा समय तो भागों का भी होना वह जो दरख्त हेट कट कट नहीं उत्तम पुरुषों की संग दरख्त हेट बैठना है इस समय में हिस्सा ना लो बतंडे वाले सतपुरुष जी के गुरु का भी संग करके शाम खा लो मौसम जो ज्यादा हार तपला होंगे मगरों सर्दियों की बारिशा भी आ जाती है जलो दुनिया के ज्यादा बत्तर हो तो कहा जा मूर्ख महापुरख आने जो समय में मदद मिलता सौरभा जी ने बारिश ना आ जाता होगा जिन्हें ज्यादा तप शो बुजुर्ग कहने लगे कि हाड़ बड़ा तपया बारिश पैणगी जब इन्ने कलेश तुरते हैं ਗੁਰਬਾਣੀ ਨੂੰ ਦਿਲ 'ਤੇ ਨਾ ਫੜੋ ਫਿਰ ਸਾਰਿਆਂ ਨੂੰ ਗ੍ਰੀਨ ਵਾਲਜ ਆਖਣਗੇ ਲੋਕ ਸੁੱਕੀਏ।